सब किछ तेरा जी मैं किछ नहीं मैं किछ नहीं सब सब किछ तेरा मैं किछ नहीं मैं किछ नहीं स्वामी मेरा नगर में आप बाहर फने आपन सर्व मेरे का सगल बसेरा सर्व सब किछ तेरा जी मैं किछ नहीं सब किछ तेरा मैं किछ नहीं Thank you. ਸਰਕਿਟ ਤੇਰਾ ਮੈਂ ਕਿੱਥਣਾ ਨਹੀਂ ਮੈਂ ਕਿੱਥੇ ਸਰਬ ਸਰਕਿਟ ਤੇਰਾ ਮੈਂ ਕਿੱਥਣਾ ਨਹੀਂ ਮੈਂ ਕਿੱਥਣਾ ਨਹੀਂ ਸਗਲ ਬਸੇਰਾ ਆਪੇ ਹੀ ਰਾਜ ਨੇ ਆਪੇ ਹੀ ਆਇਆ ਕਹਿ ਕਹਿ ਠਾਕਰ ਕਹਿ ਕਹਿ ਚੇਰਾ ਕਾ ਕੁਦਰਾ ਕਾਸ਼ ਬਲਵੰਚਾ ਜੈ ਜੈ ਪੇਖੋ ਤੈ ਤੈ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਪਰਬ ਸਭ ਕਿਛ ਤੇਰਾ ਜੀ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਸਭ ਕਿਛ ਤੇਰਾ ਮੈਂ ਕਿਛ ਨਹੀਂ ਮੈਂ ਕਿਛ ਨਹੀਂ Thank you.
मन रेत पर्व की शरण विचार। जय सिमृत गण काशी उधरी ताकर जस उधारो, भयो टल थ्रम जाकर सिमरन हर निर्भय पद पाया। दुख हरता है विद को स्वामी तय का है बिसराया। जब ही शरण गही कृपा निध गज गराहते छूटा। निम्मा नाम कहाँ लो वर्णो राम कहत बंधन तय टूटा। अजामल पापी जग जाने निमुख माह निस्तारा। नानक कहत चेत चिंता मन तय भी उतर सुपारा। साहिब गुरु तेग बहादुर महाराज नवे पातशाह इस शब्द दे विच वाहगुरु दे शरण गिर के उसकी भक्ति करके प्राणी तमाम दुखां पापां तो बरी हुंदा है। इस विषय ते चार उदाहरण दिते, चार मिसालां दित्तियां। पहली गणका, उसका प्रसंग तुसी सुन ही लिया है कि सचखंड बैकुंठ धाम गई। दूसरे थ्रू जिसका कितने तिरस्कार हो रहा सी, उसने वाहगुरु की शरण गिर के उसकी भक्ति की थी। उसने इथों का राज अटल पदवी आदि सब कुछ ही मिल गया। पांच बरख बरख को अनाथ थ्रू बारक हर सिमरत अमर अटारे। स्वयं उस तो अगे तीसरी मिसाल गुरु जी गज दी दिंदे हैं। पुराणक गाथा रखते ने किसी समय किसी बड़े गहबर बन दे बड़े बड़े तलाह होंगे सन, पानी हांडे तलाह। उन्होंने पानी दे जानवर तंदुए वगैरह बहुत रहा करते सन। जंगलों में जंगली जानवर हाथी शेर बाघ आदि भी बहुत रेंदे सन। सो हाथी का प्रसंग जिमें छुटकारा हो, हाथी ने तंदुआ खिंच चलिया। मुख्य तौर पर अर्ज करना उस जदों और कोई आसरा न लभ्या, अपना बल टुट चुकया। उसने एक दफा प्रभु दे अगे प्रार्थना की, मेरी रक्षा करो। उसकी रक्षा हुई। इसी तरह अजामल पापी जग जाने, अजामल राज पंडित दा लड़का कुछ संगत दे विच बैठन करके उसकी सारी जिंदगी खराब हो गई। जिंदगी दे सुधार दा कारण सत्संग होया करता है। कुछ संगत द्वारा जिंदगी बर्बाद हो जाती है, क्योंकि कुछ संगत तो इंसान दे चित विच को विचार पैदा होंदे हैं। कुविचारां द्वारा कुकर्मां विच प्रवृत्ति हुंदी है। कुकर्मां दा फल दुख या कुष्ट होया करता है। और सत्संग द्वारा इस दे चित विच सुविचार पैदा हुंदे हैं। सुविचारां द्वारा सुकर्मां विच प्रवृत्ति, जिस दा फल सुख दी प्राप्ति है। तांते सुख दा जिग्यासु सुख दा चावान कुसंगत नूं छड्ड के सत्संग विच प्यार रखे, तदी उस दे दिन सुख नाल गुजरदे हन, अगंत भी समर जांदा है। लोक सुखी परलोक सहेले हो जांदा है। यूं अजामल नूं भावे राज पंडित दा पुत्र सी, कुसंगत होण करके उसके ख्यालात ऐसे बिगड़ गए, सारी जिंदगी ही बर्बाद हो गई। आखिर फिर सत्संग द्वारा ही उसका उद्धार होया। आनी ने प्रभु शरण गिर के ही भला हुंदा है प्राणी दा। साहिब गुरु अंगद देव महाराज खडूर साहब जोत जगाते हैं। आप जी का नित करम पैर सवा पैरा त्रैने अमृत वेले उठ सौ दातन कुरला इशनान आदि करके प्रभु ध्यान भी स्वय स्वरूप के ध्यान दे समाधि विच स्थित होना। दिन चढ़े प्रेमियों नूं दर्शन देना, कीर्तन कथा सत्संग होना। उस तो बाद होर दोपहर का प्रसाद पानी चक के कुछ आराम कर दे, उस तो बाद उठ के ਕੁਛ ਸਮਾਂ ਇਸ਼ਨਾਨ ਆਦਿ ਸੋਧ ਕੇ ਅਤੇ ਪਿਆਣੇ ਸਾਹਿਬ ਚਲੇ ਜਾਂਦੇ ਸਨ। ਕੁਛ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਉਂਦੇ, ਥੋੜ੍ਹੀ ਦੇਰ ਬੱਚਿਆਂ ਨਾਲ ਵੀ ਖੇਡਦੇ। ਕਿਉਂ, ਇਸ ਗੱਲ ਵਿੱਚ ਕੋਈ ਰਾਜ ਕੋਈ ਭੇਦ ਸੀ। ਸੋ ਬੱਚਿਆਂ ਦੇ ਖਿਆਲਾਤ ਰਾਗ ਵੈਸ਼ ਤੋਂ ਰਹਿਤ ਹੁੰਦੇ ਹਨ। ਕਿਉਂ, ਅੱਜ ਇਹ ਸਾਰਾ ਪ੍ਰੋਗਰਾਮ ਨਿਭ ਚੁੱਕਾ। ਉਸ ਤੋਂ ਬਾਅਦ ਆਪ ਜੀ ਕੁਛ ਦੇਰ ਵਾਸਤੇ ਸਮਾਧੀ ਵਿੱਚ ਲੀਨ ਹੋ ਜਾਇਆ ਕਰਦੇ ਸਨ। ਅੱਜ ਆਪ ਇਸੀ ਤਰ੍ਹਾਂ ਸਮਾਧ ਸਥਿਤ ਹੋ ਜਾਂਦੇ ਹਨ। ਸਿੱਖ ਚਾਰਚ ਫਿਰ ਉੱਧਰ ਉੱਧਰ ਖੜੋ ਜਾਂਦੇ ਹਨ। ਜੇ ਕੋਈ ਪ੍ਰੇਮੀ ਦਰਸ਼ਨ ਦੀਦਾਰ ਵਾਲੇ ਆਉਂਦੇ, ਉਹਨਾਂ ਨੂੰ ਚੁੱਪ ਚੁਪਾ ਅਤੇ ਇਸ਼ਾਰੇ ਦੁਆਰਾ ਬਿਠਾ ਲੈਂਦੇ ਵੀ ਜਦੋਂ ਸਮਾਧੀ ਤੋਂ ਉਥਾਨ ਹੋਣਗੇ ਉਦੋਂ ਦਰਸ਼ਨ ਕਰੋ ਅਤੇ ਬਚਨ ਬਲਾਸ ਕਰੋ। ਦਰਿਆ ਤੋਂ ਪਾਰ ਦੇ ਕੁਛ ਪ੍ਰੇਮੀ, ਜਿਨ੍ਹਾਂ ਵਿੱਚੋਂ ਇੱਕ ਪ੍ਰੇਮੀ ਨੂੰ ਅਤਿਅੰਤ ਵੈਰਾਗ ਲੱਗਿਆ, ਉਸਦੇ ਕੋਈ ਸੰਬੰਧੀ ਚੜ੍ਹਾਈ ਕਰ ਗਏ, ਉਸਦੇ ਸਰੀਰ ਨੂੰ ਚਿਖਾ ਪਰਛੜ ਦਿੰਦੇ ਇਤਿਆਦਿ, ਉਸਦੇ ਚਿੱਤ ਵਿੱਚ ਵੈਰਾਗ ਪੈਦਾ ਹੋ ਗਿਆ। ਚਿੱਤ ਨੂੰ ਬਹੁਤ ਖੇਦ ਹੋਇਆ, ਦੁੱਖ ਹੋਇਆ। ਆਪਣਾ ਆਪਣੇ ਸਰੀਰ ਦਾ ਖਿਆਲ ਆਇਆ ਵੀ ਇਸਨੇ ਵੀ ਵਾਰ ਵਾਰ ਸੜਨਾ ਹੈ, ਬਲਨਾ। ਕੋਈ ਉਪਾਅ ਦੁੱਖਾਂ ਤੋਂ ਛੁਟਕਾਰੇ ਦਾ ਹੋ ਸਕੇ। ਹੋਰ ਵੀ ਅਨੇਕ ਦੁੱਖ ਜੋ ਜੀਵਨ ਵਿੱਚ ਆਉਂਦੇ ਹਨ, ਆਦਿ ਵਿਆਦ, ਉਪਾਅ, ਤਾਪ, ਦੁੱਖ, ਕਲੇਸ਼ ਆਦਿ, ਉਹ ਵੀ ਸਾਹਮਣੇ ਆਏ। ਸੋ ਉਸਦੇ ਵਾਸਤੇ ਇੱਧਰ ਉੱਧਰ ਫਿਰਨਾ ਸ਼ੁਰੂ ਕੀਤਾ, ਲੇਕਿਨ ਸੰਤੁਸ਼ਟਤਾ ਨਾ ਆਈ। ਅਖੀਰ ਗੁਰੂ ਅੰਗਦ ਦੇਵ ਮਹਾਰਾਜ ਇਹਦੀ ਬਾਬਤ ਜ਼ਿਕਰ ਕੀਤਾ। ਕੁਛ ਕੁ ਹੋਰ ਪੰਸਤ ਸਰੀਰ ਉਸਦੇ ਪਾਸ ਬੈਠ ਉੱਠਣ ਵਾਲੇ ਜੇ ਖਿਆਲਾਂ ਦੇ, ਉਹਨਾਂ ਨੂੰ ਨਾਲ ਲੈ ਕੇ ਪ੍ਰੇਮੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਤਪਿਆਣੇ ਸਾਹਿਬ ਹਾਜ਼ਰ ਹੁੰਦਾ ਹੈ। ਸਿੱਖਾਂ ਨੇ ਜੋ ਪਹਿਰੇਦਾਰ ਖੜੇ ਸਨ ਬਿਠਾ ਲਿਆ। ਜਦੋਂ ਹਜ਼ੂਰ ਸਮਾਧੀ ਤੋਂ ਉਥਾਨ ਹੋਣਗੇ, ਉਸ ਮੌਕੇ ਆਪ ਨਮਸਕਾਰ ਕਰਨਾ ਔਰ ਬਚਨ ਬਲਾਸ ਕਰ ਲੈਣਾ। ਬੈਠ ਗਏ। ਜਦੋਂ ਗੁਰੂ ਜੀ ਸਮਾਧੀ ਤੋਂ ਉਥਾਨ ਹੋਏ, ਨੇਤਰ ਖੁੱਲ੍ਹੇ। ਸੋ ਉਸ ਮੌਕੇ ਸੇਵਾਦਾਰਾਂ ਨੇ ਕਿਹਾ, ਹੁਣ ਚਲੋ ਚੱਲ ਕੇ ਦੀਦਾਰ ਕਰੋ, ਦਰਸ਼ਨ ਕਰੋ, ਨਮਸਕਾਰ ਕਰੋ। ਆਏ, ਆ ਕੇ ਨਮਸਕਾਰ ਕੀਤੀ, ਹੱਥ ਜੋੜ ਕੇ ਸਾਹਮਣੇ ਬੈਠ ਗਏ ਔਰ ਪ੍ਰਾਰਥਨਾ ਕੀਤੀ। ਗਰੀਬ ਨਿਵਾਜ, ਅਗਰ ਹੁਕਮ ਹੋਵੇ ਕੋਈ ਬੇਨਤੀ ਕੀਤੀ ਜਾਏ। ਹਜ਼ੂਰ ਦੇ ਹੁਕਮ ਦੀ ਉਡੀਕ ਹੈ। ਹਾਂ ਗੁਰੂ ਜੀ, ਕਹਿਣਾ ਕਹੋ, ਉਹਨੂੰ ਤੜਕ ਕਹੋ, ਜਿਸ ਵਾਸਤੇ ਆਇਓ ਕਹੋ। ਉਸਨੇ ਇਉਂ ਪ੍ਰਾਰਥਨਾ ਕੀਤੀ ਗਰੀਬ ਨਿਵਾਜ, ਚਿੱਤ ਵਿੱਚ ਬੜਾ ਭੈ ਪ੍ਰਤੀਤ ਹੋਇਆ, ਜਮਾਂ ਦਾ, ਨਰਕਾਂ ਦਾ, ਚੁਰਾਸੀ ਦਾ। ਇੱਕ ਬਹੁਤ ਹਿਤੂ ਸੁਰਮੰਦੀ ਦੇ ਗੁਜ਼ਰਨ ਕਰਕੇ ਮਨ ਦੇ ਉੱਪਰ ਗਹਿਰਾ ਅਸਰ ਹੋ ਚੁੱਕਾ ਹੈ। ਦਿਨਰਾਤ ਬੇਬਲ ਹੈ, ਚਿੱਤ ਚੈਨ ਨਹੀਂ ਆਉਂਦੀ, ਚਾਹੁੰਦਾ ਹੈ ਇਹਨਾਂ ਦੁੱਖਾਂ ਤੋਂ ਕਿਵੇਂ ਛੁਟਕਾਰਾ ਪਾ ਜਾਵਾਂ। ਇਉਂ ਉਸਨੇ ਪ੍ਰਾਰਥਨਾ ਕੀਤੀ।
ਕਾਟੋ ਮੇਰਾ ਇੱਕ ਦੁੱਖ ਸਤਿਗੁਰ, ਕਾਟੋ ਮੇਰਾ ਇੱਕ ਦੁੱਖ ਸਤਿਗੁਰ,
ਸਤਿ ਸ਼੍ਰੀ ਅਕਾਲ।
ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੇ ਅਰ ਗਰਭ ਵਸੇਰਾ। ਬਾਰ ਬਾਰ ਮੈਂ ਤੁਹਾਡੇ ਉਧਰ ਵਿੱਚ ਆ ਕੇ ਨੌ ਦਸ ਮਹੀਨੇ ਸਿਰ ਠਾਣ ਤੇ ਪੈਰ ਉਤਾ ਹਾਂ, ਇਉਂ ਨਰਕ ਵਿੱਚ ਰਹਿਣਾ, ਫਿਰ ਦੇਹ ਧਾਰ ਕੇ ਅਨੇਕਾਂ ਦੁੱਖਾਂ ਤਕਲੀਫਾਂ ਦੁੱਖਾਂ ਕਲੇਸ਼ਾਂ ਤਾਪਾਂ ਦਾ ਸ਼ਿਕਾਰ ਹੋਣਾ, ਆਦਿ ਵਿਆਦ ਪਾਰ ਤਿੰਨ ਵੱਡੇ ਵੱਡੇ ਤਾਪ, ਕਾਮ ਕ੍ਰੋਧ ਲੋਭ ਅਹੰਕਾਰ ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਵੜ ਵੜ ਖਾਂਦੀਆਂ, ਸ਼ਬਦ ਸਪਰਸ਼ ਰੂਪ ਰਸ ਗੰਧ ਵਿਦਿਆ ਸਮਤਾ ਰਾਗ ਦਸ਼ ਫਿਨਵੇਸ਼ ਪੰਜ ਕਲੇਸ਼ ਇਤਿਆਦਿ ਜ਼ਿੰਦਗੀ ਦੇ ਵਿੱਚ ਬੇਅੰਤ ਦੁੱਖਾਂ ਤਕਲੀਫਾਂ ਦਾ ਸਾਹਮਣਾ ਹਰ ਇੱਕ ਨੂੰ ਹੀ ਕਰਨਾ ਪੈਂਦਾ ਹੈ। ਜੇ ਤਾਰ ਕੇ ਉਸ ਤੋਂ ਬਾਅਦ ਫਿਰ ਅੱਗ ਵਿੱਚ ਸੜਨਾ ਪੈਂਦਾ ਹੈ, ਵਾਰ ਵਾਰ ਜੰਮਣਾ, ਮਾਤਾ ਦੀ ਤਕਲੀਫਾਂ ਚੜ੍ਹਣੀਆਂ, ਵਾਰ ਵਾਰ ਤਕਲੀਫਾਂ ਚੱਲ ਕੇ ਫਿਰ ਵਾਰ ਵਾਰ ਸਰਣਾ, ਵਿਸ਼ਵਾਸ ਤੇ ਅਗਨ ਦਹੇ ਅਰ ਗਰਭ ਵਸੇਰਾ। ਕਿਰਪਾ ਕਰਕੇ ਜਨਮ ਮਨ ਦਾ ਦੁੱਖ ਕੱਟ ਦੋ ਗਰੀਬ ਨਿਵਾਸ, ਇਹ ਕਿਰਪਾ ਕਰੋ। ਇਸ ਗੱਲ ਦਾ ਬੜਾ ਚਿੱਤ ਵਿੱਚ ਹੈ ਪ੍ਰਤੀਤ ਹੋਇਆ ਹੈ।
ਕਾਟੋ ਮੇਰਾ ਇੱਕ ਦੁੱਖ ਸਤਿਗੁਰ, ਕਾਟੋ ਮੇਰਾ
ਚਰਣਾਂ ਵਿੱਚ ਇਹ ਪ੍ਰਾਰਥਨਾ ਕੀਤੀ। ਇਹ ਬਚਨ ਸੁਣ ਕੇ ਉਸਦਾ ਗੁਰੂ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਬੜੀ ਜਗਿਆਸੂ ਹੈ, ਅਧਿਕਾਰੀ ਹੈ, ਨਹੀਂ ਸਤਿਪੁਰਸ਼ਾਂ ਪਾਸ ਦੁਨੀਆਂ ਜਾ ਕੇ ਝੂਠੀਆਂ ਚੀਜ਼ਾਂ ਮੰਗਦੀ ਹੈ। ਇੰਦਰ ਦਾ ਧਨੁਸ਼ ਪਾਪੜ ਬਣਨ ਵਾਸਤੇ ਇਸਤੇਮਾਲ ਕਰਦੇ ਹਨ। ਉਹ ਵਸਤੂ ਜਿਹੜੀ ਸਾਰੇ ਦੁੱਖਾਂ ਤੋਂ ਬਰੀ ਕਰਨ ਵਾਲੀ ਹੈ, ਉਹਦੀ ਜਾਚਨਾ ਨਹੀਂ ਕਰਦੇ। ਕਿਉਂ ਗੁਰੂ ਜੀ ਪ੍ਰਸੰਨ ਵੀ ਅਸਲੀ ਵਸਤੂ ਮੰਗਣ ਵਾਲਾ ਇਹ ਅਧਿਕਾਰੀ ਆਇਆ। ਫਿਰ ਪੁੱਛਣ ਲੱਗੇ, ਪ੍ਰੇਮੀਆਂ ਠੀਕ ਹੈ, ਮਾਨੁਖ ਤਨ ਧਾਰ ਕੇ ਕੋਈ ਵੀ ਸੁਖੀ ਨਹੀਂ, ਗਰੀਬ ਤੋਂ ਪਾਤਸ਼ਾਹਾਂ ਤੱਕ ਹਰੇਕ ਨੂੰ ਹੀ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਕਰਦਾ ਹੈ। ਵਾਰ ਵਾਰ ਜਨਮ ਧਾਰ ਕੇ ਕੁਛ ਆਯੂ ਭੂਤ ਕੇ ਦੁੱਖ ਤਕਲੀਫਾਂ, ਫਿਰ ਅਖੀਰ ਮ੍ਰਿਤੂ, ਸਭ ਨੂੰ ਹੀ ਹੋਣਾ ਪੈਂਦਾ ਹੈ। ਫਿਰ ਵਾਰ ਵਾਰ ਆਉਣਾ ਪੈਂਦਾ ਮਾਤਾ ਦੇ ਉਧਰ ਵਿੱਚ, ਫਿਰ ਇਹੋ ਜਿਹਾ ਹਾਲ ਹੁੰਦਾ ਰਹਿੰਦਾ। ਜਿਸ ਨੂੰ ਇਸ ਤੋਂ ਬਰੀ ਹੋਣ ਦੀ ਖਾਹਿਸ਼ ਪੈਦਾ ਹੋਈ, ਮੁਕਤ ਹੋਣ ਦੀ ਇੱਛਾ ਪੈਦਾ ਹੋ ਗਈ ਉਹ ਧੰਨ ਭਾਗ ਹੈ ਪੁਰਸ਼। ਵੱਡੇ ਭਾਗਾਂ ਵਾਲੇ ਮਾਨੁਖ ਸਰੀਰ ਮਿਲ ਜਾਏ ਔਰ ਪਰਮ ਪਦਵੀ ਦੀ ਇੱਛਾ ਚਿੱਤ ਵਿੱਚ ਪੈਦਾ ਹੋ ਜਾਏ ਔਰ ਪੂਰਨ ਪੁਰਖ ਦਾ ਮਿਲਾਪ ਹੋ ਜਾਏ, ਹੋਰ ਕੀ ਚਾਹੀਦਾ। ਇਸ ਨੂੰ ਇਸਦਾ ਕਾਰਜ ਰਾਸ ਹੈ। ਫਿਰ ਸਵਯੰ ਬਹੁਤ ਪ੍ਰਸੰਨ ਹੋਏ ਗੁਰੂ ਜੀ। ਫਿਰ ਪੁੱਛਣ ਲੱਗੇ, ਪ੍ਰੇਮੀਆਂ ਯੂੰ ਦੱਸ, ਹੋਰ ਵੀ ਕੁਛ ਉਪਾਅ ਕੀਤਾ ਇਸਦੇ ਵਾਸਤੇ, ਹੋਰ ਵੀ ਕੁਛ ਯਤਨ ਕੀਤਾ? ਇੱਧਰ ਉੱਧਰ ਕਿਤੋਂ ਕੋਈ ਉਪਾਅ ਕੋਈ ਯਤਨ ਪੁੱਛਿਆ ਗਿੱਛਿਆ? ਹਾਂ, ਉਸਨੇ ਅਰਜ਼ ਕੀਤੀ ਗਰੀਬ ਨਾਲ, ਕਈ ਥਾਈਂ ਫਿਰੇ, ਕਈ ਉਪਾਅ ਕੀਤੇ। ਹਾਂ, ਜੇਕਰ ਯੋਗੀਆਂ ਪਾਸ ਜਾਂਦੇ ਹੋ, ਕਹਿੰਦੇ ਪ੍ਰਾਣਾਯਾਮ ਕਰੋ। ਪ੍ਰਾਣਾਯਾਮ ਇਸ ਸਮੇਂ ਦੇ ਵਿੱਚ ਕਰਨਾ ਕਿੰਨਾ ਔਖਾ, ਯੋਗਾ ਅਭਿਆਸ ਕਰਨਾ ਬਹੁਤ ਹੀ ਮੁਸ਼ਕਲ ਹੈ। ਰੋਗੀ ਹੋ ਕੇ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ ਹੈ ਆਉਣ ਵਾਲੇ, ਇਸ ਕਰਕੇ ਇਹ ਸਾਨੂੰ ਗ੍ਰਸਤੀਆਂ ਨੂੰ ਬਾਲ ਬੱਚੇਦਾਰਾਂ ਨੂੰ ਕਰਨਾ ਬਹੁਤ ਹੀ ਔਖਾ ਹੈ। ਫਿਰ ਕਈ ਕਹਿੰਦੇ ਜੀ ਤਪ ਕਰੋ, ਸਰੀਰ 'ਤੇ ਤਿਤਿਕਸ਼ਾ ਚੱਲੋ, ਗਰਮੀ ਸਰਦੀ ਭੁੱਖ ਪਿਆਸ ਜਲਤਾਰੇ ਧੂੰਆਂ ਤਪ, ਇਉਂ ਤਪੱਸਿਆ ਨਾਲ ਮਨ ਸ਼ੁੱਧ ਹੋ ਕੇ ਫਿਰ ਤੁਸੀਂ ਕਲਿਆਣ ਦੇ ਭਾਗੀ ਹੋਵੋਗੇ। ਇਹ ਵੀ ਗ੍ਰਸਤੀਆਂ ਨੂੰ ਕਰਨਾ ਬੜਾ ਔਖਾ ਹੈ, ਇਸ ਕਰਕੇ ਇਹ ਵੀ ਨਹੀਂ ਹੋ ਆਉਂਦਾ। ਫਿਰ ਕਈ ਕਹਿੰਦੇ ਨੇ ਤੁਸੀਂ ਕਾਸ਼ੀ ਚਲੇ ਜਾਓ, ਉੱਥੇ ਜਾ ਕੇ ਵੇਦਾਂਤ ਸ਼ਾਸਤਰ ਦਾ ਚਿੰਤਨ ਕਰੋ, ਉੱਥੇ ਜ਼ਿੰਦਗੀ ਵੇਦਾਂਤ ਪੜ੍ਹਨ ਵਾਸਤੇ ਲਗਾ, ਉੱਥੋਂ ਤੁਹਾਨੂੰ ਗਿਆਨ ਪੈਦਾ ਹੋਏਗਾ, ਜਿਸ 'ਤੇ ਜਨਮ ਮਰਨ ਦੀ ਨਿਵਿਰਤੀ ਹੋਏਗੀ। ਹੁਣ ਗ੍ਰਸਤੀ ਲੋਕ ਹਾਂ, ਬਾਲ ਬੱਚੇਦਾਰ ਹਾਂ, ਜਿਵੇਂ ਸਭ ਕੁਛ ਛੱਡ ਛਡਾ ਕੇ ਚਲੇ ਜਾਈਏ, ਗਰੀਬ ਨਿਵਾਸ ਕਿਰਪਾ ਕਰਕੇ ਕੋਈ ਇਹੋ ਜਿਹਾ ਉਪਾਅ ਦੱਸੋ ਜਿਸ ਕਰਕੇ ਵਿੱਚੇ ਰਹੀਏ, ਰਹਿੰਦੇ ਹੋਏ ਜਨਮ ਮਰਨ ਦੀ ਨਿਵਿਰਤੀ ਹੋ ਜਾਏ, ਮਾਨੁਖ ਤਨ ਦੀ ਸਫਲਤਾ ਹੋ ਜਾਏ, ਫਿਰ ਵਾਰ ਵਾਰ ਇਸ ਕੋਹਲੂ ਚੱਕਰ ਵਿੱਚ ਨਾ ਆਉਣਾ ਪਵੇ। ਇਹ ਉਸਦੀ ਤੀਬਰ ਇੱਛਾ ਸੁਣ ਕੇ ਗੁਰੂ ਜੀ ਅਤਿਅੰਤ ਪ੍ਰਸੰਨ ਹੋਏ। ਬੜੀ ਸਿਆਣਾ ਸਮਝ ਵਾਲਾ ਪ੍ਰੇਮੀ ਹੈ ਕੋਈ ਨਹੀਂ, ਹਰੇਕ ਨੂੰ ਇਹੀਆਂ ਜਿਹੀਆਂ ਵਿਚਾਰਾਂ ਕਿੱਥੇ ਧਰੀਆਂ ਪਈਆਂ ਹਨ। ਇਉਂ ਕਰਕੇ ਗੁਰੂ ਜੀ ਕਹਿਣ ਲੱਗੇ, ਗੱਲ ਤਾਂ ਤੇਰੀ ਬਹੁਤ ਅੱਛੀ ਹੈ, ਬਹੁਤ ਆਲਾ। ਹਾਂ ਗਰੀਬ, ਤਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਮਹਿਮਾ ਸੁਣ ਕੇ ਆਇਆ, ਕਿਉਂਕਿ ਇਸ ਸਮੇਂ ਦੇ ਵਿੱਚ ਹੀ ਗੁਰੂ ਨਾਨਕ ਜੀ ਦਾ ਅਵਤਾਰ ਹੋਇਆ। ਉਹੋ ਜਿਹਾ ਰਸਤਾ ਦੱਸਣ ਵਾਸਤੇ, ਉਹੋ ਜਿਹਾ ਮਾਰਗ ਦੱਸਣ ਵਾਸਤੇ, ਜਿਹਾ ਜਿਹਾ ਕਿ ਸਮਾਂ ਹੈ, ਜਿਹੋ ਜਿਹੇ ਲੋਕਾਂ ਦੇ ਸਰੀਰ ਜਿਸਮਾਨੀ ਦਿਮਾਗੀ ਦਿਲੀ ਹਾਲਤਾਂ ਹਨ, ਉਹੋ ਜਿਹਾ ਹੀ ਰਸਤਾ ਹਜ਼ੂਰ ਨੇ ਆ ਕੇ ਦੱਸਿਆ। ਇਸ ਕਰਕੇ ਗੁਰੂ ਨਾਨਕ ਦੇ ਦਰ ਦੀ ਸੋਭਾ ਸੁਣ ਕੇ ਆਏ ਹਾਂ।
ਉੱਚਾ ਦਰ ਬਾਬੇ ਨਾਨਕ ਦਾ, ਬਾਬੇ ਨਾਨਕ ਦਾ,
ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ 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 ਲਖ ਥਾਵੈ, ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈ, ਸੁਹਾਵੀ ਕੌਣ ਸੁਵੇਲਾ ਜਿਤ ਪੁਰ ਮੇਲਾ, ਲੱਖ ਭਗਤ ਜਾ ਕੋ ਆਰਾਧੇ, ਲੱਖ ਤਪੀਸਰ ਤਪੀ ਸਾਧੇ, ਲੱਖ ਜੋਗੀਸ਼ਰ ਕਰਤੇ ਜੋਗਾ, ਲੱਖ ਭੋਗੀਸ਼ਰ ਭੋਗੇ ਭੋਗਾ, ਕਟਕਟ ਵਸੇ ਜਾਣੇ ਥੋਰਾ, ਹੈ ਕੋਈ ਸਾਜਨ ਪਰਦਾ ਥੋਰਾ, ਕਰੋ ਜਤਨ ਜੇ ਹੋਏ ਮਿਹਰਬਾਨਾ, ਤਾਕੋ ਦੇਈ ਜੀ ਕੁਰਬਾਨਾ, ਫਿਰਤ ਫਿਰਤ ਸੰਤਨ ਪੈ ਆਇਆ, ਦੂਖ ਪਰਮ ਹਮਰਾ ਸ਼ਗਲ ਮਿਟਾਇਆ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਕਹੋ ਨਾਨਕ ਪ੍ਰਭ ਮੇਰਾ ਉੱਚਾ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਆਹ
उस प्रेमी ने प्रार्थना की, प्रभु गरीब नवाज गुरु नानक दे घर दा मत ग्रस्त त्याग प्रमाण है, ग्रस्त है भावे त्याग हर थां उसकी कल्याण हो सकती, इहो जिहा उपा। इस वास्ते हजूर दे चरणा विच हाजिर होए आ, कई थाई फिर फरा के प्राणायाम दी चाल है, समें दे शरीर चल नहीं सकते, तपस्या आदि हरेक किवें कर सकता है, कठिन मार्ग है, सो छड़ छड़ा के घरां नूं किवें जाके काशी विविधान शास्त्र दा चिंतन करिए। सो कृपा करके ओही उपा दसो जिस करके घर विच वी रही जाइए, जन्म मरण दिन विरती वी कर लिए, ये सारे दुखां तों बरी वी हो जाइए। सो जदों उन्हां कहा गुरु जी प्रसन्न होके कहणगे हां ठीक है तुसीं चाहुंदे हो, सारे गहने कढ़ा के एक ही हस कढ़ाना चाहते हो। हां गरीब नवाज ऐसा ही ख्याल है, उन्हें प्रार्थना की, गुरु जी कहेंगे ठीक है बहुत अच्छा है, यही मार्ग सानू गुरु बाबे ने दसिया। उन्होंने इस समय विच कलू काल के जमाने विच आने का प्रयोजन यही सी, गुरमुख नाम दान इशनान, कलयुग नानक नाम सुखाला। सिद्धां दे नाल गुरु बाबा जी की कई दफा चर्चा वार्ता हुई है, सुमेर पर्वत ते उत्थे उन्होंने गुरु जी नूं अपने मत विच लियाउण दी कोशिश कीती, प्राणायाम दीआं शक्तियां दिखाउण दे उहदीआं ताकतां दिखा के सब सिद्धि मने विचारिया, किवें दर्शन लेवे ए बाला ऐसा जोगी, कलीमे हमरे पंथ करे उजियाला, आदि खप्पर दित्ता नाथ जी पाणी भर लै बनुठ चाला, बाबा आया पाणी पाणी ठौर नहीं उसताला। ते उत्थे उन्होंने अपनी शक्ति द्वारा जो प्राणायाम द्वारा चित्त की एकाग्रता की, एकाग्रता भी शक्तियां हणी, सो एकाग्रता द्वारा पानी की बजाय हीरे लाल द्वारा नजर आने लग पे। सो उन्होंने चित्त विच ख्याल सी भी इस गल नूं देख के भरम जाणगे, पर अगमगात सतगुरु केड़ा चाले गुरु की चाला, गुरु जी तुरों आए सन, उन्हां कालां काल के कमाईयां सन, ये चीज़ां पैदा कीतियां सन। गुरु जी मुस्करा के वापस मुड़ाए, कहणगे लो नाथ जी उत्थे पानी है नहीं, की है उत्थे थोड़ी माया है, जो कुछ तुसी कमाई कीती मन नूं एकाग्र कीता उस एकाग्रता द्वारा तुसी ओ पानी दी बजाय उत्थे हीरे लाल द्वारा दिखा दिते, आही कुछ है। कहणगे देखो गुरु नानक जी, साडा प्राणायाम कितनी ताकत वाली चीज़ है, कितनी शक्ति है, संकल्प करन दी देरा कुछ ते कुछ हो जांदा है। गुरु जी कहणगे इह रूहानियत तां नहीं है, ਜੇ ਤੁਸੀਂ ਇਸੀ ਨੂੰ ਰੂਹਾਨੀਅਤ ਮੰਨੋ, ਇਹ ਤਾਂ ਮਦਾਰੀ ਵੀ ਜਾਣਦੇ ਹਨ, ਇਹ ਤਾਂ ਬਹੁਤ ਸਾਰੀਆਂ ਹਥਫੇਰੀਆਂ ਬਹੁਤ ਲੋਕ ਜਾਣਦੇ ਹਨ, ਤੰਤਰਾਂ ਮੰਤਰਾਂ ਵਾਲੇ ਵੀ ਜਾਣਦੇ ਨੇ, ਉਹ ਸਿੱਧ ਹੋ ਗਏ, ਉਹ ਮੁਕਤ ਹੋ ਗਏ, ਉਹ ਰੂਹਾਨੀਅਤ ਵੀ ਉੱਚੇ ਹੋਏ ਕਿਆ। ਸੋ ਇਸ ਕਰਕੇ ਖੈਰ ਉੱਥੇ ਚਰਚਾ ਵਾਰਤਾ ਚੱਲੀ, ਉਹਨਾਂ ਨੇ ਪ੍ਰਾਣਾਯਾਮ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ, ਗੁਰੂ ਬਾਬੇ ਨੇ ਕਿਹਾ ਨਹੀਂ ਜ਼ਮਾਨਾ ਨਹੀਂ ਹੈ, ਇਹੋ ਜਿਹੇ ਅੱਜ ਕੱਲ੍ਹ ਦੇ ਸਰੀਰ ਨਹੀਂ, ਇਹੋ ਜਿਹੇ ਤਕੜੇ ਦਿਮਾਗ ਨਹੀਂ, ਇਹੋ ਜਿਹੇ ਤਕੜੇ ਦਿਲ ਨਹੀਂ, ਤਕੜੇ ਇੰਨੀਆਂ ਵੱਡੀਆਂ ਲੰਮੀਰੀ ਉਮਰਾਂ ਨਹੀਂ, ਇਸ ਸਮੇਂ ਦੇ ਵਿੱਚ ਇਹਦੀ ਚਾਲ ਚੱਲਣ ਵਾਲੇ ਲੋਕ ਹਨ ਨਹੀਂ, ਤਦੇ ਹੀ ਸਾਨੂੰ ਨਿਰੰਕਾਰ ਨੇ ਸੌਖਾ ਮਾਰਗ ਕਲਯੁਗ ਨਾਨਕ ਨਾਮ ਸੁਖਾਲਾ ਇਸ ਦੇ ਵਾਸਤੇ ਭੇਜਿਆ।
ਨਾਨਕ ਨਾਮ ਸੁਖਾਲਾ ਕਲਯੁਗ ਨਾਨਕ ਨਾਮ Thank you.
ਸਿਖਾ ਲਾ। ਇਸ ਸਮੇਂ ਦੇ ਵਿੱਚ ਪ੍ਰਾਣਾਯਾਮ ਦੀ ਬਜਾਏ ਸਿਮਰਨ ਸੌਖਾ ਜੋ ਕਰਨਾ, ਜੋ ਦਿਮਾਗ 'ਤੇ ਖਾਸ ਬੋਝ ਨਹੀਂ ਪਾਉਂਦਾ, ਗਰਮੀਆਂ ਖੁਸ਼ਕੀਆਂ ਨਹੀਂ ਵਧਾਉਂਦਾ, ਕਈ ਰੋਗ ਨਹੀਂ ਪੈਦਾ ਕਰਦਾ, ਉਸ ਦਾ ਸਮਾਂ ਹੈ। ਉਹ ਵੀ ਆ ਸਮਾਂ ਤਾਂ ਇਹੋ ਜਿਹਾ ਆ ਗਿਆ ਸਾਧ ਸੰਗਤ, ਅੱਜ ਕੱਲ੍ਹ ਆਚਾਰ ਹਰ ਵਿਵਹਾਰਾਂ ਵਿੱਚ ਬੜਾ ਫਰਕ ਪੈਣ ਕਰਕੇ ਸਿਮਰਨ ਦੀ ਚਾਲ ਵੀ ਨਹੀਂ ਅੱਜ ਕੱਲ੍ਹ ਦੇ ਦਿਮਾਗ ਤਾਂ ਚੱਲਦੇ, ਹੋਰ ਤਾਂ ਕੀ ਕਹਿਣਾ। ਇਹੋ ਜਿਹਾ ਕੁਛ ਹੋ ਗਿਆ, ਪ੍ਰਾਣਾਯਾਮ ਦੀ ਚਾਲ ਤਾਂ ਕਿੱਥੇ ਚੱਲਣੀ ਹੈ। ਕਹਿ ਇਹ ਗੱਲ ਗੁਰੂ ਜੀ 500 ਸਾਲ ਹੋਏ ਉਦੋਂ ਕਰ ਰਹੇ ਹਨ, ਇਉਂ ਕਰਕੇ ਇਸ ਕਰਕੇ ਗੁਰੂ ਜੀ ਕਹਿਣ ਲੱਗੇ ਇਹ ਸਮਾਂ ਨਹੀਂ ਹੈ ਸਿੱਧੋ, ਆਹ ਸਮਾਂ ਹੈ ਪ੍ਰੇਮਾ ਭਗਤੀ ਦਾ, ਨਾਮ ਦਾ ਸਿਮਰਨ, ਜਿੱਥੇ ਸੁਰਤ ਪ੍ਰਾਣਾਯਾਮ ਪ੍ਰਾਣਾ ਨੂੰ ਖਿੱਚ ਕੇ ਕੁੰਭਕ ਵਗੈਰਾ ਕਰਕੇ ਪਹੁੰਚਦੀ ਹੈ, ਉੱਥੇ ਸੁਰਤ ਸ਼ਬਦ ਦੇ ਮਾਰਗ ਨਾਲ ਸੁਰਤ ਪਹੁੰਚਦੀ ਹੈ। ਯਾਨੀ ਆਪਣੀ ਸੁਰਤ ਨੂੰ, ਆਪਣੀ ਬਿਰਤੀ ਨੂੰ ਸ਼ਬਦ 'ਤੇ ਸਵਾਰ ਕਰਕੇ ਉੱਥੇ ਹੀ ਨਿੱਜ ਕਰ ਲੈ ਜਾਈਦਾ ਹੈ। ਸੋ ਇਉਂ ਕਰਕੇ ਲੋੜ ਤਾਂ ਉੱਥੇ ਪਹੁੰਚਣ ਦੀ ਹੈ। ਇਹ ਸਿਮਰਨ ਦਾ ਮਾਰਗ ਹੈ, ਬਾਕੀ ਨਾਮ ਦਾ ਕੀਰਤਨ। ਜਤ ਸਤ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮੇ ਕੀਰਤ ਹਰਨਾਮਾ, ਯੁਗੋ ਯੁਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣ। ਲਿਹਾਜ਼ਾ ਸਮਾਂ ਵੈਸਾ ਹੀ ਅਸੂਲ ਫਾਇਦੇਮੰਦ ਹੋਇਆ ਕਰਦੇ ਹਨ, ਜਿਸ ਦੀ ਹਕੂਮਤ ਹੈ ਉਹਨਾਂ ਦੇ ਅਸੂਲ ਚੱਲਿਆ ਕਰਦੇ ਹਨ। ਇਸੇ ਤਰ੍ਹਾਂ ਇਹ ਕਲੂ ਕਾਲ ਦੇ ਜ਼ਮਾਨੇ ਵਿੱਚ ਜਦੋਂ ਉਮਰਾਂ ਛੋਟੀਆਂ, ਹੋਰ ਲੋਕਾਂ ਦੇ ਬਹੁਤ ਸਾਰੇ ਸਰੀਰ ਕਮਜ਼ੋਰ ਹੈ, ਦਿਮਾਗ ਵੀ ਕਮਜ਼ੋਰ ਹੈ, ਸੋ ਉਸ ਇਹ ਜਿਹੇ ਸਮੇਂ ਦੇ ਵਿੱਚ ਇਹ ਜੇ ਪ੍ਰਾਣਾਯਾਮ ਆਦੀਆਂ ਚਾਲਾਂ ਕੈਸੇ ਚੱਲ ਸਕਣਗੇ। ਗੁਰੂ ਜੀ ਨੇ ਇਹ ਸੌਖਾ ਮਾਰਗ ਦੱਸਿਆ। ਖੈਰ ਆਓ ਖਿਆਲ ਉੱਥੇ ਲੈ ਜਾਓ ਖਡੂਰ ਸਾਹਿਬ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਵਿੱਚੋਂ ਪ੍ਰੇਮੀ ਪ੍ਰਾਰਥਨਾ ਕਰਦੇ ਹਨ ਗਰੀਬ ਨੂੰ, ਹਾਂ ਕਿਰਪਾ ਕਰੋ ਸਾਨੂੰ ਉਹ ਉਪਾਅ ਦੱਸੋ ਜਿਸ ਕਰਕੇ ਅਸੀਂ ਸੌਖਾ ਹੀ ਆਪਣਾ ਜਨਮ ਸਫਲਾ ਕਰ ਲਈਏ। ਵਿਸ਼ਵ ਤਿਆਗ ਪ੍ਰਮਾਣ ਜੋ ਗੁਰੂ ਬਾਬੇ ਨੇ ਦੱਸਿਆ ਉਸ ਦੇ ਮੁਤਾਬਕ ਚੱਲ ਕੇ ਲੋਕ ਸੁਖੀ ਪੁਰ ਲੋਕ ਸੁਹੇਲੇ ਹੋ ਜਾਈਏ। ਨਾ ਗੁਰੂ ਅੰਗਦ ਦੇਵ ਮਹਾਰਾਜ ਅਤਿਅੰਤ ਪ੍ਰਸੰਨ ਹੋਏ, ਠੀਕ ਹੈ ਗੁਰੂ ਬਾਬਾ ਜੀ ਨੇ ਇਹੀ ਮਾਰਗ ਚਲਾਇਆ ਹੈ, ਗੁਰਸਿੱਖੀ ਭਗਤੀ ਮਾਰਗ, ਜਿਸ ਦੇ ਮੁੱਖ ਅਸੂਲ ਗੁਰਮੁਖ ਨਾਮ ਦਾ ਨਿਸ਼ਾਨ ਹਨ। ਦੇਖੋ ਕਹਿਣਗੇ ਇਹ ਤਾਂ ਤੁਹਾਡੇ ਚਿੱਤ ਵਿੱਚ ਦ੍ਰਿੜ ਹੈ ਹੀ, ਵਾਹਿਗੁਰੂ ਹੈ, ਵਾਹਿਗੁਰੂ ਸਾਰੇ ਪਰਿਪੂਰਨ ਹੈ। ਇਸ ਵਾਸਤੇ ਤੁਸੀਂ ਅੱਠਾਂ ਪੈਰਾਂ ਵਿੱਚੋਂ ਜਿੰਨਾ ਕੁ ਸਮਾਂ ਤੁਹਾਨੂੰ ਮਿਲਿਆ ਹੈ, ਦਿਨ ਰਾਤ ਦੇ 8 ਪੈਰ ਹੁੰਦੇ ਹਨ, ਉਹਨਾਂ ਵਿੱਚ ਵਿਹਾਰ ਕਾਰ ਵੀ ਕਰਨੇ, ਕੁਛ ਆਰਾਮ ਵਾਸਤੇ ਵੀ ਵਕਤ ਕੱਢਣਾ ਹੈ, ਉਹਨਾਂ ਅੱਠਾਂ ਪੈਰਾਂ ਵਿੱਚੋਂ ਕਮ ਸੇ ਕਮ ਤੁਸੀਂ ਇੱਕ ਪਹਿਰ ਭਜਨ ਸਿਮਰਨ ਵਾਸਤੇ ਰਿਜ਼ਰਵ ਰੱਖ ਲਓ। ਜਿਹੜਾ ਵੀ ਸਮਾਂ ਤੁਹਾਨੂੰ ਵਿਹਲਾ ਮਿਲਦਾ ਹੈ ਆਪਣੇ ਵਿਹਾਰ ਕਾਰ ਦੇ ਮੁਤਾਬਕ, ਉਸਨੂੰ ਤੁਸੀਂ ਰਿਜ਼ਰਵ ਕਰ ਲਓ। ਆਮ ਅੰਮ੍ਰਿਤ ਵੇਲੇ ਨੂੰ ਤਰਜੀਹ ਦਿੱਤੀ ਹੈ, ਪਿਛਲੀ ਰਾਤੀ ਜਾਗਣਾ ਨਾਮ ਦਾ ਨਿਸ਼ਾਨ ਦੜਾਏ, ਪੂਰੀ ਨੀਂਦ ਲੈ ਕੇ ਦਿਨੇ ਆਦਮੀ ਵਿਹਾਰਾਂ ਕਰਨ ਦਾ ਥੱਕਿਆ ਹੁੰਦਾ ਹੈ, ਰਾਤ ਨੂੰ ਸੌਂ ਜਾਂਦਾ ਹੈ, ਨੀਂਦ ਦੀ ਇੱਕ ਖੁਰਾਕ ਹੈ ਜਿਸਮ ਦੀ, ਜਦੋਂ ਪੂਰੀ ਹਟੇ ਉੱਠ ਕੇ ਸੋਚਦਾ ਤੁਨ ਕੁਰਲਾ ਇਸ਼ਨਾਨ ਆਦਿ ਕਰਕੇ ਫਿਰ ਪ੍ਰਭੂ ਧਿਆਨ ਵਿੱਚ ਜੁੜਨਾ ਸੌਖਾ ਹੋਇਆ ਕਰਦਾ ਹੈ। ਇਸ ਕਰਕੇ ਨਾਨਕ ਨਾਮ ਖੁਦਾ ਕਾ ਮਨ ਅੱਛੇ ਮੁੱਖ ਲਿਓ। ਸੋ ਇਉਂ ਉਹ ਵਕਤ ਕੱਢ ਲਓ, ਉਸ ਮੌਕੇ ਬੈਠ ਕੇ ਪ੍ਰਭੂ ਦਾ ਸਿਮਰਨ ਕਰੋ, ਨਾਮ ਦਾ ਸਿਮਰਨ ਕਰੋ। ਨਾਮ ਸਿਮਰਨ ਦੀਆਂ ਯੁਕਤੀਆਂ ਬਹੁਤ ਸਾਰੀਆਂ ਹਨ, ਵਿਖੜੀ ਬਾਣੀ, ਮੱਧਵਾ ਬਾਣੀ, ਬਸੰਤੀ ਬਾਣੀ, ਪਰਾ ਬਾਣੀ, ਸਵਾਸਾ ਸਿਮਰਨ ਹੁੰਦਾ ਹੈ, ਤ੍ਰਿਪਟੀ ਵੀ ਸਿਮਰਨ ਹੁੰਦਾ ਹੈ, ਦਸਵੇਂ ਦੁਆਰਾ ਸਿਮਰਨ ਹੁੰਦਾ ਹੈ, ਇਹ ਅਧਿਕਾਰ ਦੇ ਮੁਤਾਬਕ ਗੱਲਾਂ ਹੁੰਦੀਆਂ ਹਨ। ਇੱਕੋ ਜਿਹੀ ਅਵਸਥਾ ਸਭ ਦੀ ਹੋ ਨਹੀਂ ਸਕਿਆ ਕਰਦੀ, ਇੱਕੋ ਜਿਹਾ ਅਧਿਕਾਰ ਸਭ ਦਾ ਨਹੀਂ ਹੁੰਦਾ ਹੈ। ਸਵਯੋਂ ਇਸ ਤਰੀਕੇ ਸਿਰ ਗੁਰੂ ਜੀ ਨੇ ਸਮਝਿਆ, ਉਹ ਵਕਤ ਤੁਸੀਂ ਰਿਜ਼ਰਵ ਕਰ ਲਓ। ਬਾਕੀ ਕੀਰਤਨ, ਨਾਮ ਦਾ ਕੀਰਤਨ, ਕੀਰਤਨ ਦੁਆਰਾ ਬਿਰਤੀ ਸ਼ੁੱਧ ਹੁੰਦੀ ਹੈ, ਬਿਰਤੀ ਅੰਤਰਮੁਖ ਹੁੰਦੀ ਹੈ, ਸਿਮਰਨ ਦੇ ਲਾਇਕ ਬਣਦਾ ਹੈ। ਕੀਰਤਨ ਸਿਫਤ ਸ਼ਲਾਘਾ ਹੈ ਵਾਹਿਗੁਰੂ ਦੀ, ਇਸ ਦੇ ਨਾਲ ਜਲਦੀ ਚਿੱਤ ਜੁੜਿਆ ਕਰਦਾ ਹੈ, ਜੁੜਿਆ ਚਿੱਤ ਇਕਾਗਰ ਚਿੱਤ ਦੇ ਵਿੱਚ ਕੁਛ ਕੁਛ ਨਾਮ ਦਾ ਬਾਣੀ ਦਾ ਆਨੰਦ ਪ੍ਰਾਪਤ ਹੁੰਦਾ ਹੈ ਔਰ ਸ਼ੁੱਧ ਹੁੰਦਾ, ਉਸ ਦੇ ਆਸਰੇ ਹੌਲੀ ਹੌਲੀ ਸਿਮਰਨ ਦੇ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਉੱਚਾ ਕਰਦਾ ਚਲਾ ਜਾਂਦਾ ਹੈ। ਇਉਂ ਉਹ ਵਕਤ ਰਿਜ਼ਰਵ ਕਰਕੇ ਆਪਣਾ ਸਿਮਰਨ ਕਰੋ, ਬਾਕੀ ਆਪਣੇ ਵਿਹਾਰ ਕਾਰ ਵੀ ਕਰੋ। ਪਹਿਲੇ ਬੈਠ ਕੇ ਕਰੋ, ਹੌਲੀ ਹੌਲੀ ਵਿਹਾਰਾਂ ਕਾਰਾਂ ਦੇ ਵਿੱਚ ਵੀ ਆਪਣਾ ਸਿਮਰਨ ਕਰਨ ਦੀ ਆਦਤ ਪਾ ਲਓ, ਕਿਉਂਕਿ ਕਈ ਵਿਹਾਰ ਇਹੋ ਜਿਹੇ ਹਨ ਜਿਹੜੇ ਹੱਥੀਂ ਪੈਰੀਂ ਕਰਨੇ ਪੈਂਦੇ ਹਨ, ਕਈ ਵਿਹਾਰ ਇਹੋ ਜਿਹੇ ਹਨ ਜਿਹੜੇ ਦਿਮਾਗ ਦੇ ਨਾਲ, ਖਿਆਲ ਦੇ ਨਾਲ ਕਰਨੇ ਪੈਂਦੇ ਨੇ। ਕਲੈਰੀਕਲ ਲਾਈਨ ਹੈ, ਲਿਖਣ ਪੜ੍ਹਨ ਦਾ ਕੰਮ ਹੈ ਕਈਆਂ ਦਾ, ਉਹ ਤਾਂ ਦਿਮਾਗ ਦਾ ਕੰਮ ਹੈ, ਉਹਦੇ ਵਿੱਚ ਸੋਚਣਾ ਪੈਂਦਾ ਹੈ। ਬਾਕੀ ਕਈ ਕੰਮ ਹੱਥਾਂ ਪੈਰਾਂ ਦੇ ਵੀ ਹਨ, ਹੱਥਾਂ ਪੈਰਾਂ ਦੇ ਕੰਮਾਂ ਦੇ ਵਿੱਚ ਬਖੂਬੀ ਸਿਮਰਨ ਹੋ ਸਕਦਾ ਅਗਰ ਸ਼ੌਕ ਰੱਖਦਾ ਹੈ ਕੋਈ ਪ੍ਰੇਮੀ ਤਾਂ। ਤਾਂ ਜਦੋਂ ਕੁਛ ਅੰਮ੍ਰਿਤ ਵੇਲਾ ਥੋੜ੍ਹਾ ਬਹੁਤ ਸਮਾਂ ਜ਼ਿਆਦਾ ਨਾ ਭਲੇ ਥੋੜ੍ਹੇ ਥੋੜ੍ਹੇ 'ਤੇ ਸ਼ੁਰੂ ਕਰਦੇ ਹੋ, ਕਰਦੇ ਕਰਦੇ ਥੋੜ੍ਹਾ ਥੋੜ੍ਹਾ ਵਧਾ ਲਓ, ਕਿਉਂ ਜਦੋਂ ਕਰੋਗੇ ਹੌਲੀ 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 ਮਨ ਸ਼ੁੱਧ ਹੁੰਦਾ ਚਲਾ ਜਾਏਗਾ, ਮਨ ਕੁਛ ਇਕਾਗਰਤਾ ਫੜਨ ਲੱਗ ਜਾਏਗਾ, ਉਹ ਸ਼ੁੱਧੀ ਇਕਾਗਰਤਾ ਵਿੱਚ ਕੁਛ ਕੁਛ ਨਾਮ ਦਾ ਆਨੰਦ ਪੈਦਾ ਹੋਵੇਗਾ, ਉਸਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰੋ, ਕੀਰਤਨ ਵਿੱਚ ਬਿਰਤੀ ਲਗਾਓ, ਉਹਦੇ ਵਿੱਚ ਮਨ ਜੁੜੇਗਾ, ਇਉਂ ਸੰਗਤ ਦਾ ਪਰਚਾ ਜਦੋਂ ਬਣਦਾ ਰਹੇਗਾ, ਇਉਂ ਕਰਦੇ ਕਰਦੇ ਇਉਂ ਮਨ ਸ਼ੁੱਧ ਹੋ ਕੇ ਹੌਲੀ ਹੌਲੀ ਇਸ ਮਨ ਦੇ ਵਿੱਚ ਬ੍ਰਹਮ ਗਿਆਨ ਉਤਪਤ ਹੋਏਗਾ। ਵਾਹਿਗੁਰੂ ਕਦੇ ਕਿਸੇ ਨੂੰ ਦੂਰ ਨਹੀਂ, ਜਿਸ ਨੂੰ ਪਾ ਕੇ ਜਨਮਣ ਦੀ ਨਿਵਿਰਤੀ ਹੈ, ਸਾਰੇ ਸੁੱਖਾਂ ਤੋਂ ਦੁੱਖਾਂ ਤੋਂ ਬਰੀ ਹੋਣਾ ਹੁੰਦਾ ਹੈ, ਪਰ ਉਸਦੀ ਪ੍ਰਾਪਤੀ ਵਾਸਤੇ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ, ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਰੂਹੀਆਂ 'ਚ ਜਾਣ ਦੀ ਲੋੜ ਨਹੀਂ, ਪਹਾੜਾਂ ਦੀਆਂ ਕੰਧਾਂ ਜਾਣ ਦੀ ਲੋੜ ਨਹੀਂ, ਪੁੱਠੇ ਲਟਕਣ ਦੀ ਲੋੜ ਨਹੀਂ, ਕਲਵੱਤਰ ਲੈਣ ਦੀ ਲੋੜ ਨਹੀਂ, ਉਹ ਵਸਤੂ ਸਾਡੇ ਅੰਦਰ ਹੈ, ਵਾਹਿਗੁਰੂ ਹਰ ਇੱਕ ਦੇ ਅੰਦਰ ਵਸਦਾ ਹੈ। ਉਹ ਇਹੋ ਜਿਹੀ ਚੀਜ਼ ਨਹੀਂ ਜਿਵੇਂ ਦੁੱਧ ਦੇ ਵਿੱਚ ਮੱਖਣ ਵਸਦਾ ਹੈ, ਉਹ ਇਉਂ ਜਿਵੇਂ ਕਾਠ ਦੇ ਵਿੱਚ ਲੱਕੜੀ ਦੇ ਵਿੱਚ ਅੱਗ ਵਸਦੀ ਹੈ, ਜਿਵੇਂ ਫੁੱਲਾਂ ਵਿੱਚ ਸੁਗੰਧੀ ਵਸਦੀ ਹੈ, ਇਉਂ ਵਾਹਿਗੁਰੂ ਅੰਤਰਯਾਮੀ ਸਾਰਿਆਂ ਦੇ ਅੰਦਰ ਵਸਦਾ ਹੈ। ਕਾਹਿਰੇ ਬਨ ਖੋਜਣ ਜਾਈ, ਕਿਸੇ ਵਾਸਤੇ ਤਾਂ ਇਉਂ ਫਰਮਾਨ ਕੀਤਾ ਹੈ,
ਜੰਗਲਾਂ ਦੇ ਵਿੱਚ ਕਾਨੂੰ ਢੂੰਡਦੇ ਖੋਜ ਮੰਨਿਆ ਆਪਣੇ,
ਟੁੰਡਤ ਕਹਿ ਫਿਰੋ ਟੁੰਡਨਿਆ ਮਨ ਮਾਹੇ ਸੰਗ ਤੁਹਾਰੇ ਪਰਬ ਵਸੇ ਬਨ ਬਨ ਕਹਾਂ ਫਿਰਾ। ਗੁਰੂ ਬਾਬਾ ਜੀ ਕਹਿੰਦੇ ਨੇ ਜੰਗਲਾਂ 'ਚ ਰੱਬ ਨੂੰ ਟੁੰਡਣਾ ਗਲਤੀ ਹੈ, ਰੱਬ ਅੰਦਰ ਵਸਦਾ ਹੈ, ਉਹਨੂੰ ਅੰਦਰ ਟੁੰਡਣ ਦੀ ਕੋਸ਼ਿਸ਼ ਕਰੋ। ਬਾਬਾ ਫਰੀਦ ਜੀ ਨੇ ਬੜੀਆਂ ਕਠਿਨ ਤਪੱਸਿਆਵਾਂ ਕੀਤੀਆਂ, ਇੱਕ ਜ਼ੁਹਦ ਹੁੰਦਾ, ਇੱਕ ਰਿਆਜ਼ਤ ਹੁੰਦੀ ਹੈ, ਤਪੱਸਿਆ ਹੁੰਦੀ ਹੈ, ਇੱਕ ਭਗਤੀ ਮਾਰਗ ਹੁੰਦਾ। ਬਾਬੇ ਫਰੀਦ ਦਾ ਜ਼ੁਹਦ ਮਸ਼ਹੂਰ ਹੈ, ਤਪੱਸਿਆ ਮਸ਼ਹੂਰ ਹੈ। ਉਸਨੇ 36 ਸਾਲ ਕਠਿਨ ਤਪੱਸਿਆ ਕੀਤੀ। ਅਖੀਰ ਮਹਾਂਪੁਰਖ ਦੀ ਸੰਗਤ ਅਖਤਿਆਰ ਕਰਕੇ ਉੱਥੋਂ ਉਹਨੂੰ ਅੰਦਰੋਂ ਹੀ ਅੰਤਰਾਤਮੇ ਸਾਖਿਆਤ ਹੋਇਆ, ਪ੍ਰਭੂ ਦੀ ਪ੍ਰਾਪਤੀ ਹੋਈ। ਉਸ ਮੌਕੇ ਇਹ ਬਚਨ ਕਹਿ ਕੇ ਫਰੀਦਾ, ਜੰਗਲ ਜੰਗਲ ਕਿਆ ਤੁਵੇਂ ਵਣ ਗੰਡਾ ਮੋੜੇ, ਵਸੀ ਰੱਬ ਹੀ ਆਲੀਏ ਜੰਗਲ ਕਿਆ ਟੂੰਡੇ। ਜੰਗਲਾਂ ਦੇ ਵਿੱਚ ਵਣਾਂ ਦੇ ਕੰਡੇ ਕੀ ਪਾਉਂਦਾ ਫਿਰਦਾ? ਰੱਬ ਤਾਂ ਅੰਦਰ ਹੀ ਵਸਦਾ, ਦਿਲ ਵਿੱਚ ਹੀ ਵਸਦਾ, ਉਹਨੂੰ ਅੰਦਰ ਢੂੰਡ। ਜਿੱਥੇ ਵਸਤੂ ਹੁੰਦੀ ਹੈ ਉੱਥੇ ਢੂੰਡੀ ਜਾਵੇ ਤਾਂ ਲੱਭ ਜਾਂਦੀ ਹੈ, ਹੋਰ ਥਾਂ ਢੂੰਡੇ ਭਾਵੇਂ ਕਿੰਨੀ ਦੇਰ ਲਗਾ ਦਿਓ ਲੱਭਿਆ ਨਹੀਂ ਕਰਦੀ। ਤੇਲ ਜਿਹੜਾ ਹੈ ਤਿਲਾਂ ਵਿੱਚੋਂ ਜਾਂ ਸਰੋਂ ਵਿੱਚੋਂ ਹੀ ਪ੍ਰਾਪਤ ਹੋਵੇਗਾ। ਜੇਕਰ ਰੇਤੇ ਨੂੰ ਲੱਖਾਂ ਵਰੇ ਪੀੜੀ ਚੱਲੋ, ਉਹਦੇ ਵਿੱਚੋਂ ਇੱਕ ਬੂੰਦ ਤੇਲ ਦੀ ਨਹੀਂ ਨਿਕਲਣੀ, ਕਿਉਂਕਿ ਉਹਦੇ ਵਿੱਚ ਹੈ ਹੀ ਨਹੀਂ। ਇਸੇ ਤਰ੍ਹਾਂ ਜਿੱਥੇ ਵਸਤੂ ਹੁੰਦੀ ਹੈ ਉੱਥੋਂ ਹੀ ਲੱਭਿਆ ਕਰਦੀ ਹੈ। ਅੰਤਰ ਵਸਤ ਮੂੜਾ ਬਾਹਰ ਪਾਲੇ, ਮਨਮੁਖ ਅੰਧ ਫਿਰੇ ਬੇਥਾਲੇ। ਵਸਤੂ ਪਰਮਾਤਮਾ ਰੂਪੀ ਵਸਤੂ ਅੰਦਰ ਹੈ, ਲੇਕਿਨ ਇਹ ਬਾਹਰ ਢੂੰਡਦਾ ਫਿਰਦਾ ਹੈ। ਉਹ ਮਿਰਗ ਵਾਲੀ ਹਾਲਤ ਹੈ। ਮਿਰਗ ਕਿਸੇ ਕਿਸੇ ਮਿਰਗ ਦੀ ਨਾਭੀ ਵਿੱਚ ਕਸਤੂਰੀ ਦਾ ਨਾਫਾ ਹੁੰਦਾ, ਹਰੇਕ ਦੇ ਤਾਂ ਹੁੰਦਾ ਨਹੀਂ। ਉਹਨੂੰ ਹਵਾ ਦੇ ਵੇਗ ਨਾਲ ਸੁਗੰਧੀ ਆ ਜਾਂਦੀ ਹੈ। ਉਹ ਕਦੇ ਇੱਧਰ ਨੂੰ ਦੌੜਦਾ ਹੈ, ਕਦੇ ਇੱਧਰ ਨੂੰ ਦੌੜਦਾ ਹੈ, ਪਰ ਉਸਨੂੰ ਕਿਤੋਂ ਸੁਗੰਧੀ ਪ੍ਰਾਪਤ ਨਹੀਂ ਹੁੰਦੀ, ਥੱਕ ਟੁੱਟ ਕੇ ਬਹਿ ਜਾਂਦਾ ਹੈ। ਚੁਪਾਇਆਂ ਦਾ ਸੁਭਾਵ ਹੈ, ਜਦੋਂ ਸੌਂਦੇ ਹਨ ਉਹ ਆਪਣੀ ਉਹਨਾਂ ਦੀ ਧੁਨੀ ਕੁਦਰਤੀ ਨਾਭੀ ਨੂੰ ਧੁਨੀ ਨੂੰ ਲੱਗ ਜਾਂਦੀ, ਉਹਦੀ ਬੂਥੀ ਜਿਹੜੀ ਹੈ ਨਾਸਾਂ ਜਿਹੜੀਆਂ ਹੈ। ਸੋ ਜਦੋਂ ਮਿਰਗ ਸੌਂਦਾ ਹੈ ਕੁਦਰਤੀ ਉਹਦੀਆਂ ਨਾਸਾਂ ਧੁਨੀ ਨੂੰ ਲੱਗ, ਉੱਥੋਂ ਸੁਗੰਧੀ ਆਉਣੀ ਸ਼ੁਰੂ ਹੁੰਦੀ। ਉਹ ਕਹਿੰਦਾ ਓਹੋ, ਜੇ ਸੁਗੰਧੀ ਵਾਸਤੇ ਇਤਨੀ ਕੋਸ਼ਿਸ਼ ਕੀਤੀ, ਇਤਨੀ ਖੇਚਲ ਕੀਤੀ, ਇਤਨਾ ਦੌੜ ਭੱਜ ਕੀਤੀ, ਤਾਂ ਉਹ ਤਾਂ ਮੇਰੇ ਅੰਦਰ ਹੀ ਸੀ। ਇਸੇ ਤਰ੍ਹਾਂ ਹੀ ਪਹਿਲੇ ਪਹਿਲ ਇੱਧਰ ਉੱਧਰ ਢੂੰਡਣ ਦੀ ਕੋਸ਼ਿਸ਼ ਕਰਦਾ ਹੈ ਪਰਮਾਤਮਾ ਨੂੰ, ਵਾਹਿਗੁਰੂ ਨੂੰ। ਬਾਹਰੋਂ ਜਦੋਂ ਨਹੀਂ ਲੱਭਦਾ, ਜਦੋਂ ਇਹਨੂੰ ਅੰਦਰੋਂ ਸਾਖਿਆਤ ਹੁੰਦਾ ਹੈ, ਅੰਦਰੋਂ ਹੀ ਪ੍ਰਗਟ ਹੁੰਦਾ ਹੈ, ਉਸ ਮੌਕੇ ਇਹ ਦਿਲਾਂ 'ਚ ਜਿੱਕ ਖੁਸ਼ੀ ਨਾਲ ਬੇਪਰਵਾਹੀ ਨਾਲ ਇਹ ਲਫ਼ਜ਼ ਕਹਿੰਦਾ, ਬਾਬੇ ਫਰੀਦ ਮੰਗ ਫਰੀਦਾ, ਜੰਗਲ ਜੰਗਲ ਕਿਆ ਭਵੇਂ ਵਣ ਗੰਡਾ ਮੋੜੇ, ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ। ਵਣਾਂ ਦੇ ਵਿੱਚ ਵਣਾਂ ਦੇ ਕੰਡੇ ਕੀ ਪਾਉਂਦਾ ਫਿਰਦਾ? ਰੱਬ ਤਾਂ ਹਿਰਦੇ ਵਿੱਚ ਵਸਦਾ, ਅੰਦਰ ਹੀ ਢੂੰਡ। ਤਾਂ ਤੇ ਬਿਰਤੀ ਨੂੰ ਅੰਤਰਮੁਖ ਕਰਨ ਦੀ ਲੋੜ ਹੈ, ਬਾਹਰੋਂ ਰੋਕ ਕੇ ਬਿਰਤੀ ਨੂੰ ਅੰਦਰ ਲਿਆਉਣ ਦੀ ਲੋੜ ਹੈ। ਸਿਮਰਨ ਦੇ ਆਸਰੇ, ਭਜਨ ਦੇ ਆਸਰੇ, ਪਹਿਲੇ ਸੰਗਤ ਵਿੱਚ ਬੈਠ ਕੇ ਕੀਰਤਨ ਦੇ ਆਸਰੇ ਬਿਰਤੀ ਨੂੰ ਅੰਤਰਮੁਖ ਕਰੋ, ਫਿਰ ਬਾਣੀ ਦੇ ਆਸਰੇ ਬਾਣੀ ਨੂੰ ਸਮਝ ਕੇ ਪੜ੍ਹੋ, ਉਹਦੇ ਅਰਥਾਂ ਵਿੱਚ ਬਿਰਤੀ ਲਗਾ ਕੇ ਪੜ੍ਹੋ। ਉਸ ਤੋਂ ਬਾਅਦ ਸਿਮਰਨ ਦਾ ਮਾਰਗ ਆਉਂਦਾ, ਸਿਮਰਨ ਦੇ ਵਿੱਚ ਬਿਰਤੀ ਨੂੰ ਅੰਤਰਮੁਖ ਕਰੋ। ਇਹ ਸਾਰੇ ਇਹ ਉਪਾਅ ਬਿਰਤੀ ਨੂੰ ਬਾਹਰੋਂ ਰੋਕ ਕੇ ਅੰਦਰ ਅੰਤਰਮੁਖ ਕਰਨ ਦੇ ਹਨ। ਜਿਉਂ ਜਿਉਂ ਬਿਰਤੀ ਅੰਤਰਮੁਖ ਹੁੰਦੀ ਚਲੀ ਜਾਂਦੀ ਹੈ, ਜਿਹੜੀ ਵਸਤੂ ਅੰਦਰ ਹੈ ਅੰਤਰਮੁਖ ਹੋਣ ਕਰਕੇ ਉਹਦੀ ਸੋਝੀ ਪੈਂਦੀ ਚਲੀ ਜਾਂਦੀ ਹੈ। ਤਾਂ ਤੇ ਇਉਂ ਗੁਰੂ ਜੀ ਅੰਤਰਮੁਖ ਦਾ ਉਪਾਅ ਸਿਮਰਨ ਧਿਆਨ ਦੱਸਦੇ ਹੈ। ਇਸ ਵਾਸਤੇ ਇਉਂ ਇਹ ਬਾਬੇ ਫਰੀਦ ਨੇ ਦੱਸਿਆ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਪੋਹਿਪ ਮੱਧ ਜਿਉਂ ਵਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ, ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਪਾਈ। ਫਿਰ ਅੱਗੇ ਜਾ ਕੇ ਜਦੋਂ ਇਹ ਅਵਸਥਾ ਅੰਦਰ ਖੋਜ ਲਿਆ, ਫਿਰ ਬਾਹਰ ਪੀਤਰੇ ਕੋ ਜਾਣੋ, ਇਹ ਗੁਰੂ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟਣਾ ਪਰਮ ਕੀ ਕਾਈ। ਇਸ ਤਰੀਕੇ ਸਿਰ ਵਾਹਿਗੁਰੂ ਅੰਦਰ ਹੀ ਵਸਦਾ, ਸਾਨੂੰ ਆਪਣੀ ਬਿਰਤੀ ਅੰਤਰਮੁਖ ਕਰਨ ਦੀ ਲੋੜ ਹੈ। ਦੇਖੋ ਨਾ, ਅੱਜ ਕੱਲ੍ਹ ਦੇਖਦੇ ਹੋ ਕਿਤਨੀਆਂ ਖੋਜਾਂ ਕਰਦੇ ਲੋਕ ਹਰ ਕੰਮ ਦੇ ਵਾਸਤੇ, ਕਿਉਂਕਿ ਅੱਜ ਵਿੱਦਿਆ ਦਾ ਜ਼ਮਾਨਾ ਹੈ, ਹਰ ਪਾਸੇ ਆਪਣੀ ਆਪਣੀ ਖੋਜ ਵਿੱਚ ਲੋਕ ਲੱਗੇ ਹੋਏ ਹਨ। ਜਿਹੜੇ ਖੋਜੀ ਪੁਰਸ਼ ਨੂੰ ਕਿਤਨਾ ਕਿਤਨਾ ਸਮਾਂ ਆਪਣੀ ਖੋਜ ਦੇ ਵਾਸਤੇ ਲਗਾਉਂਦੇ ਹਨ, ਕਿਤਨਾ ਆਪਣੇ ਦਿਮਾਗ ਨੂੰ ਖਰਚ ਕਰਦੇ ਹਨ, ਕਿਤਨੀਆਂ ਖੇਚਲਾਂ ਕਰਦੇ ਹਨ। ਆਤਮ ਖੋਜੀ ਜਿਹੜੇ ਹਨ, ਜਿਹਨੇ ਪਰਮਾਤਮਾ ਨੂੰ ਖੋਜਣਾ ਹੈ, ਉਹਦੇ ਵਾਸਤੇ ਵੀ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਖੋਜਣ ਦੀ ਲੋੜ ਹੈ। ਬਾਹਰ ਜਾਣ ਦੀ ਲੋੜ ਨਹੀਂ, ਬਿਰਤੀ ਨੂੰ ਅੰਤਰਮੁਖ ਕਰਨਾ ਪਏਗਾ। ਫਿਰ ਸਵਾਲ ਪੈਦਾ ਹੁੰਦਾ ਹੈ ਜੀ, ਜਿਹੜੇ ਪਹਿਲੇ ਰੋਹੀਆਂ ਜੰਗਲਾਂ ਬੀਆਂ ਬਾਨਾਂ ਵਿੱਚ ਬੈਠ ਕੇ ਜਿਹਨਾਂ ਤਪ ਕੀਤੇ ਫਜ਼ੂਲ ਹੀ ਸਨ, ਉਹਨਾਂ ਦਾ ਮਤਲਬ ਇਹ ਨਹੀਂ ਸੀ ਵੀ ਰੋਹੀਆਂ ਜੰਗਲਾਂ ਦੀਆਂ ਬਾਨਾਂ ਵਿੱਚੋਂ ਰੱਬ ਨੂੰ ਫੜਨ ਗਏ ਸੀ। ਉਹ ਰੱਬ ਤਾਂ ਅੰਦਰੋਂ ਹੀ ਲੱਭੇਗਾ, ਲੇਕਿਨ ਉਹ ਥਾਂ ਇਕਾਂਤ ਜਾਣ ਕੇ ਉੱਥੇ ਗਏ। ਇਕਾਂਤ ਤੋਂ ਬਿਨਾਂ ਜ਼ਰਾ ਬਿਰਤੀ ਇਕਾਗਰ ਨਹੀਂ ਹੋਈ। ਹੁਣ ਆਪਣੇ ਘਰ ਦਾ ਦੂਹਾ ਬੰਦ ਕਰਕੇ ਬਹਿ ਜਾਓ, ਅੱਜ ਇਕਾਂਤ ਕਿੱਥੇ ਮਿਲਦਾ? ਕੋਈ ਰੋਹੀ ਨਹੀਂ, ਜੰਗਲ ਨਹੀਂ, ਬੀਆ ਬਾਨ ਨਹੀਂ, ਕਿਤੇ ਚਲੇ ਜਾਓ ਕੋਈ ਹਜੇ ਥਾਂ ਨਹੀਂ ਲੱਭਦਾ। ਅੱਜ ਸਮਾਂ ਹਜੇ ਆ ਗਿਆ। ਪਹਿਲੇ ਸਮਿਆਂ ਜੰਗਲਾਤ ਬਹੁਤ ਹੁੰਦੇ ਸਾਡੇ ਦੇਸ਼ ਦੇ ਵਿੱਚ, ਸੁਯੋਂ ਕਰਕੇ ਉੱਥੇ ਇਕਾਂਤ ਵਿੱਚ ਲੋਕ ਜਾ ਬਹਿੰਦੇ ਹੁੰਦੇ ਸਨ। ਅੱਜ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬੈਠਣ ਦੀ ਲੋੜ ਹੈ। ਇਹ ਸਭ ਤੋਂ ਵੱਡਾ ਜੰਗਲਾਂ ਵਿੱਚ ਕਿਉਂ ਜਾਈਦਾ? ਉੱਥੇ ਪੰਜੇ ਗਿਆਨ ਇੰਦਰੀਆਂ ਦੇ ਜਿਹੜੇ ਵਿਸ਼ਨੇ ਦੂਰ ਹੋ ਜਾਂਦੇ ਹਨ। ਅੱਖਾਂ ਕੰਨ ਨਾਸਕਾਂ ਰਸਨਾ ਤੋਂ ਇੰਦਰੀਆਂ, ਇਹ ਮਨ ਨੂੰ ਖੰਡਾਉਣ ਦਾ ਕਾਰਨ ਹਨ। ਇਹੀ ਕਾਰਜ ਸਾਡਾ ਸਤਸੰਗ ਵਿੱਚ ਬੈਠ ਕੇ ਸਿੱਧ ਹੁੰਦਾ ਹੈ। ਸਤਸੰਗ ਵਿੱਚ ਬੈਠ ਕੇ ਆਪਣੀ ਬਿਰਤੀ ਨੂੰ ਸ਼ਬਦ ਨਾਲ ਜੋੜੋ। ਇੱਥੇ ਬਲਕਿ ਬਿਰਤੀ ਜਿਹੜੇ ਜੋੜਨ ਦੇ ਚਾਹਵਾਨ ਹਨ ਬੜੀ ਜਲਦੀ ਜੁੜਦੀ ਹੈ ਉੱਥੇ ਨਾਲੋਂ ਵੀ। ਬਿਰਤੀ ਨੇਤਰਾਂ ਨੂੰ ਰੋਕ ਕੇ ਰੱਖੋ, ਇੱਧਰ ਉੱਧਰ ਨੂੰ ਗੁਰੂ ਸਰੂਪ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਜਾਣ ਦਿਓ। ਕੰਨਾਂ ਨੂੰ ਸ਼ਬਦ ਦੇ ਵਿੱਚ ਲਗਾਓ, ਸਨਾਂ ਨੂੰ ਸ਼ਬਦ ਬੋਲਣ ਵਿੱਚ ਲਗਾਓ, ਇਤਿਆਦਿ ਜਿਹੜੇ ਗਿਆਨ ਇੰਦਰੀ ਹਨ ਬਾਹਰ ਦੌੜਨ ਦੇ, ਇਹਨਾਂ ਨੂੰ ਇਸ ਪਾਸੇ ਲਗਾ ਦਿਓ। ਸੋ ਜਿਤਨੀ ਬਿਰਤੀ ਸੰਗਤ ਵਿੱਚ ਯਾਨੀ ਕੀਰਤਨ ਕਥਾ ਸਤਸੰਗ ਵਿੱਚ ਟਿਕਦੀ ਹੈ, ਉਨੀ ਬਿਰਤੀ ਇਕਾਂਤ ਜੰਗਲ ਬੀਆਬਾਨ ਵਿੱਚ ਨਹੀਂ ਹਰੇਕ ਦੀ ਟਿਕਦੀ। ਉੱਥੇ ਕੁਛ ਸਾਧਨਾਂ ਤੋਂ ਬਾਅਦ ਇਕਾਗਰਤਾ ਫੜਦੀ ਹੈ ਬਿਰਤੀ, ਇੱਥੇ ਸਹਿਜੇ ਹੀ ਟਿਕ ਜਾਂਦੀ ਹੈ। ਥੋੜ੍ਹਾ ਜਿਹਾ ਸ਼ੌਕ ਹੋਣ ਦੀ ਜ਼ਰੂਰਤ ਹੈ ਤਾਂ ਤੇ ਇਸ ਨੂੰ ਜੰਗਲ ਬੀਆਬਾਨ ਸਮਝ ਲਓ। ਸੋ ਇਸ ਵਾਸਤੇ ਬਿਰਤੀ ਟਿਕਾਉਣ ਦਾ ਪਹਿਲਾ ਸਾਧਨ ਸਤਸੰਗ ਵਿੱਚ ਹਰੀ ਕੀਰਤਨ ਗੁਰੂ ਜੀ ਨੇ ਸਾਨੂੰ ਦੱਸਿਆ ਹੈ। ਇੱਕ ਸੰਗੀਤ ਇਹੀ ਜਿਹੀ ਚੀਜ਼ ਹੈ, ਸੰਗੀਤ ਦੇ ਵਿੱਚ ਬਿਰਤੀ ਜਲਦੀ ਲੱਗ ਜਾਇਆ ਕਰਦੀ ਹੈ। ਇਹ ਵੀ ਨਾਲ ਹੈ ਸਾਰੇ ਜਿਹੜਾ ਰਾਗ ਦੇ ਨਾਲ ਸਿੱਧੇ ਸ਼ਬਦਾਂ ਵਿੱਚ ਬੋਲਣਾ ਹੋਰ ਵੀ ਬਹੁਤਾ ਫਾਇਦੇਮੰਦ ਹੈ। ਸਾਰੇ ਗੱਜ ਵੱਜ ਕੇ ਬੋਲਦੇ ਹਨ, ਹੋਰ ਵੀ ਜ਼ਿਆਦਾ ਬਿਰਤੀ ਇਕਾਗਰਤਾ ਦਾ ਮਦਦਗਾਰ ਹੁੰਦਾ ਹੈ। ਤਾਂ ਤੇ ਇਉਂ ਇੱਥੇ ਸ਼ਬਦ ਵਿੱਚ ਬਿਰਤੀ ਨੂੰ ਜੋੜੋ, ਫਿਰ ਇਕਾਂਤ ਬੈਠ ਕੇ ਥੋੜ੍ਹਾ ਸਮਾਂ ਜਿੰਨਾ ਲੱਭਦਾ ਹੈ ਉਸਨੂੰ ਇਹ ਸਿਮਰਨ ਦੇ ਵਿੱਚ ਕੱਢੋ। ਗੁਰੂ ਜੀ ਨੇ ਉਹਨਾਂ ਨੂੰ ਇਹ ਉਪਾਅ ਦੱਸਿਆ, ਅਗਰ ਇਉਂ ਕਰੋਗੇ ਆਪਣਾ ਜ਼ਿੰਦਗੀ ਦਾ ਮਕਸਦ ਜਿਸ ਵਾਸਤੇ ਮਾਨੁੱਖਤਾ ਨੇ ਮਿਲਿਆ ਹੈ, ਫਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲ ਕੇ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਖਜ ਕੇਵਲ ਨਾ। ਜਿਹੜਾ ਮਾਨੁੱਖਤਾ ਦਾ ਪ੍ਰਯੋਜਨ ਹੈ ਪ੍ਰਭੂ ਪ੍ਰਾਪਤੀ, ਉਹ ਤੁਹਾਡਾ ਗੁਰੂ ਜੀ ਕਹਿੰਦੇ ਆਪਣੇ ਘਰ ਵਿੱਚ ਰਹਿੰਦੇ ਹੋਇਆਂ ਬਾਲ ਬੱਚੇ ਨੂੰ ਹਰ ਵਸਤੂ, ਸਰੀਰ ਵੀ, ਤਨ ਵੀ, ਮਨ ਵੀ, ਧਨ ਵੀ, ਜ਼ਮੀਨ ਜਾਇਦਾਦ, ਬਾਲ ਬੱਚੇ ਸਭ ਆਪਣਾ ਨਾ ਸਮਝੋ, ਸਭ ਗੁਰੂ ਦਾ ਸਮਝੋ, ਸਭ ਵਾਹਿਗੁਰੂ ਦਾ ਸਮਝੋ। ਜਿਹੜੀ ਮੈਂ ਮੇਰੀ ਹੈ ਇਹੀ ਦਰਸਲੇ ਨੂੰ ਬਹੁਤਾ ਦੁਖੀ ਕਰਦੀ ਹੈ। ਅਗਰ ਅੰਦਰੋਂ ਮੈਂ ਮੇਰੀ ਟੁੱਟ ਜੇ ਇਹ ਸੁਖੀ ਹੈ। ਕਿਸੇ ਮੌਕੇ ਇੱਕ ਰਾਜਾ ਨੇ ਇੱਕ ਮਹਾਤਮਾ ਦੇ ਪਾਸ ਇਹ ਪ੍ਰਾਰਥਨਾ ਕੀਤੀ। ਕਹਿਣ ਲੱਗਾ, ਮਹਾਰਾਜ ਮੈਂ ਬੜਾ ਤੰਗ ਆਇਆ ਹੋਇਆ ਹਾਂ, ਰਾਜ ਭਾਗ ਤੇ ਮੇਰਾ ਜੀ ਕਰਦਾ ਹੈ, ਇਹਨੂੰ ਛੱਡ ਕੇ ਰੂੰਗੀਆਂ ਜੰਗਲਾਂ ਵਿੱਚ ਚਲਾ ਜਾਵਾਂ, ਪਰਮੇਸ਼ਰ ਦਾ ਭਜਨ ਕਰਾਂ, ਇਹ ਰੋਗ ਦੇ ਝੰਝਟ ਇਹਨਾਂ ਤੋਂ ਛੁਟਕਾਰਾ ਪਾ ਜਾਵਾਂਗਾ। ਉਹ ਮਹਾਤਮਾ ਕਹਿੰਦੇ, ਠੀਕ ਹੈ, ਗੱਲ ਤਾਂ ਚੰਗੀ ਹੈ ਤੇਰੀ, ਗੱਲ ਤਾਂ ਚੰਗੀ ਹੈ, ਇਹ ਫਿਰ ਰਾਜ ਭਾਗ ਕਿਹਨੂੰ ਦੇਣਾ, ਕਿ ਤੁਸੀਂ ਲੈ ਲਓ। ਕਹਿੰਦਾ ਚੰਗਾ। ਮਹਾਤਮਾ ਕਹਿਣ ਲੱਗੇ, ਚੂਲੀ ਛੱਡਦੇ ਜਾਂ ਅਰਦਾਸ ਕਰਦੇ ਕਰ ਦਿੱਤੀ, ਹੁਣ ਤੇਰਾ ਤਾਂ ਨਹੀਂ ਇਹਦੇ ਵਿੱਚ ਕੁਛ? ਕਹਿਣਗੇ, ਨਹੀਂ ਮੈਂ ਹੁਣ ਦੇ ਚੁੱਕਾ। ਉਸ ਤੋਂ ਬਾਅਦ ਮਹਾਤਮਾ ਪੁੱਛਣਗੇ, ਹੁਣ ਦੱਸ, ਹੁਣ ਰਾਜ ਭਾਗਤਾਂ ਦਾ ਦੇਤਾ, ਸਰੀਰ ਦੇ ਨਿਰਵਾਹ ਵਾਸਤੇ ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਇੱਕ ਮੰਜੇ ਦਾ ਥਾਂ ਵੀ ਚਾਹੀਦਾ ਹੈ, ਥੋੜ੍ਹੀਆਂ ਜਿਹੀਆਂ ਹੋਰ ਜ਼ਰੂਰੀਅਤ ਵੀ ਸੁਣ ਚਾਹੀਦੀਆਂ ਹਨ, ਬ੍ਰਹਮ ਗਿਆਨ ਉਤਪਤ ਹੋ ਜਾਏਗਾ, ਕਿਉਂਕਿ ਬ੍ਰਹਮ ਗਿਆਨ ਹਮੇਸ਼ਾ ਸ਼ੁੱਧ ਅੰਤਕਰਨ ਵਿੱਚ ਪੈਦਾ ਹੁੰਦਾ ਹੈ। ਬ੍ਰਹਮ ਗਿਆਨ ਹੀ ਅਸਲ ਮੈਨੇ ਵਿੱਚ ਵਾਹਿਗੁਰੂ ਦਾ ਮਿਲਾਪ ਹੈ। ਜਦੋਂ ਅੱਛੀ ਤਰ੍ਹਾਂ ਉਹ ਅੰਤਕਰਨ ਵਿੱਚ ਬ੍ਰਹਮ ਗਿਆਨ ਉਰੀ ਜਾਗ ਪਏ, ਫਿਰ ਸ਼ਾਸਨ ਉਸ ਅਵਸਥਾ ਵਿੱਚ ਆ ਕੇ ਇਹ ਜਗਤ ਜਗਤ ਨਹੀਂ ਰਹਿ ਜਾਂਦਾ, ਉਸ ਅਵਸਥਾ ਵਿੱਚ ਜਗਤ ਹਰ ਕਾ ਰੂਪ ਹੈ, ਰੂਪ ਨਦੀ ਹੈ, ਨੁਕਤਾ ਨਿਗਾ ਬਦਲ ਜਾਂਦਾ ਹੈ। ਸੋ ਇਸ ਕਰਕੇ ਅਗਿਆਨੀ ਦੀ ਦਿਸ਼ਾ ਵਿੱਚ ਇਹ ਜਗਤ ਹੈ, ਜਿਸ ਦੀ ਅਵਸਥਾ ਇਹ ਆ ਗਈ ਬ੍ਰਹਮ ਗਿਆਨੀ ਦੀ ਨਿਗਾਹ ਦੇ ਵਿੱਚ, ਇਹ ਜਗਤ ਹਰ ਕਾ ਰੂਪ ਹੈ, ਪਰਮੇਸ਼ਰ ਹੈ। ਅਗਿਆਨੀ ਦੀ ਦ੍ਰਿਸ਼ਟੀ ਵਿੱਚ ਇਹ ਸੱਪ ਹੈ, ਗਿਆਨੀ ਦੀ ਦ੍ਰਿਸ਼ਟੀ 'ਚ ਰੱਸੀ ਹੈ, ਰੱਸੀ ਦੁੱਖ ਦਾ ਕਾਰਨ ਹੀ ਸੱਪ ਦੁੱਖ ਦਾ ਕਾਰਨ ਬਣ ਰਿਹਾ ਹੈ, ਹੈ ਦਰਅਸਲ ਰੱਸੀ ਹੋ। ਇਸੇ ਤਰ੍ਹਾਂ ਜਿਵੇਂ ਉਹ ਪੁੱਲ ਸੀ, ਇਹਦੀ ਪੁੱਲ ਜਦੋਂ ਦੂਰ ਹੋ ਜਾਏਗੀ, ਹੌਲੀ ਹੌਲੀ ਇਹ ਜਿਉਂਦਾ ਹੀ ਮੁਕਤ ਹੋ ਜਾਏਗਾ, ਇੱਥੇ ਜੀਵਨ ਮੁਕਤੀ ਦੀ ਜ਼ਿੰਦਗੀ ਬਸਰ ਕਰੇਗਾ ਜਿਤਨੀ ਕੁ ਹੈ। ਜਦੋਂ ਅਵਧ ਪੂਰੀ ਹੋਏਗੀ, ਫਿਰ ਸਦਾ ਵਾਸਤੇ ਵਾਹਿਗੁਰੂ ਵਿੱਚ ਰਹੇਗਾ, ਉਹਦਾ ਆਵਾਗਮਨ ਮਿਟ ਜਾਏਗਾ। ਜਿਸ ਗੱਲ ਤੋਂ ਡਰਦੇ ਹੋ, ਬਈ ਵਾਰ ਵਾਰ ਜਨਮਣ ਦੇ ਚੱਕਰ ਆਈਂਦਾ, ਵਾਰ ਵਾਰ ਜਮੀਂਦਾ ਮਰੀਂਦਾ, ਉਹ ਤੁਹਾਡਾ ਚੱਕਰ ਖਤਮ ਹੋ ਜਾਏਗਾ। ਉਹਨਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ, ਸਾਧ ਸੰਗਤ ਉਹ ਸਿੱਖਿਆ ਧਾਰਨ ਕਰ, ਇਸੀ ਸ਼ਕਲ ਵਿੱਚ ਦਰਅਸਲ ਵਾਹਿਗੁਰੂ ਦੀ ਸ਼ਰਨ ਗਿਰਨਾ ਹੁੰਦਾ ਹੈ। ਸੋ ਉਹਨਾਂ ਗੁਰੂ ਦੇ ਬਚਨ ਸੁਣ ਕੇ ਉਹਨਾਂ 'ਤੇ ਅਮਲ ਕਰਨਾ ਸ਼ੁਰੂ ਕੀਤਾ। ਹੌਲੀ ਹੌਲੀ ਜਿਹੜੇ ਸ਼ਰਨ ਵਿੱਚ ਆਏ ਸੇ, ਗੁਰੂ ਦੀ ਦੀਖਿਆ ਪ੍ਰਾਪਤ ਕਰਕੇ, ਸਿੱਖਿਆ ਲੈ ਕੇ ਇੱਕ ਦਿਨ ਉੱਚ ਕੋਟੀ ਦੇ ਸਿੱਖ ਹੋਏ। ਸੋ ਇਉਂ ਸਾਧਕ ਜਨਮ ਸਫਲਾ ਕੀਤਾ ਜਾ ਸਕਦਾ ਹੈ। ਕਦੇ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਮਨ ਰਹੇ ਪ੍ਰਭ ਕੀ ਸ਼ਰਨ ਵਿੱਚ ਆ, ਪ੍ਰਭ ਦੀ ਸ਼ਰਨ ਗ੍ਰਹਿਣ ਕਰਕੇ ਬੜੇ ਬੜੇ ਉੱਚ ਅਵਸਥਾਵਾਂ ਨੂੰ ਪ੍ਰਾਪਤ ਹੋ ਗਏ, ਪ੍ਰਭੂ ਨੂੰ ਪ੍ਰਾਪਤ ਹੋਏ। ਗਣਕਾ ਧਰੂਮ ਜੈਸਿਆਂ ਨੂੰ ਕਈ ਅਵਸਥਾਵਾਂ ਮਿਲੀਆਂ, ਇੱਥੇ ਵੀ ਗੁਰੂ ਸ਼ਰਨ ਵਿੱਚ ਆ ਕੇ ਜਦੋਂ ਬੰਦਗੀ ਕਰਾਂਗੇ, ਇਹੀ ਆਪਣੇ ਆਪ ਨੂੰ ਪ੍ਰਭੂ ਦੀ ਸ਼ਰਨ ਕਰਾਉਣਾ ਹੈ। ਇਉਂ ਜਨਮ ਦੀ ਸਫਲਤਾ ਇਹ ਉਪਾਅ ਹੈ। ਕਿਤਨੇ ਦਿਨ, 18-20 ਦਿਨ ਰੋਜ਼ ਕੀਰਤਨ ਹੁੰਦਾ ਰਿਹਾ, ਰੋਜ਼ ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ ਰਹੀਆਂ। ਉਹਨਾਂ ਦਾ ਇਹੀ ਨਿਚੋੜ ਸੀ, ਕੀਰਤਨ ਕਰਿਆ ਕਰੋ, ਸਤਸੰਗ ਕਰਿਆ ਕਰੋ, ਬਿਰਤੀ ਟਿਕਾ ਕੇ ਸ਼ਰਧਾ ਸਿੱਧ ਭਰੋਸੇ ਨਾਲ, ਔਰ ਸਿਮਰਨ ਕਰੋ, ਆਪਣੇ ਸਮਾਂ ਕੱਢੋ ਜ਼ਰੂਰ, ਵਿਹਾਰ ਕਾਰ ਵੀ ਕਰੋ, ਨੇਕ ਨੀਯਤੀ ਨਾਲ ਕਰੋ, ਆਪਣਾ ਤਨ ਮਨ ਧਨ ਆਪਣਾ ਨਾ ਸਮਝੋ, ਸਤਿਗੁਰੂ ਦਾ ਸਮਝੋ। ਜਦੋਂ ਹੌਲੀ ਹੌਲੀ ਇਹ ਸਾਡੀ ਅਵਸਥਾ ਇਹ ਸਬਕ ਪੱਕਦਾ ਚਲਾ ਜਾਏਗਾ, ਆਪਣੇ ਆਪ ਹੀ ਅੰਦਰੋਂ ਅਸੀਂ ਹਲਕਾਪਨ ਔਰ ਸੁੱਖ ਸ਼ਾਂਤੀ ਠੰਡ ਮਹਿਸੂਸ ਕਰਨ ਲੱਗ ਪਵਾਂਗੇ। ਵੱਧਦੇ ਵੱਧਦੇ ਜਿਉਂ ਜਿਉਂ ਰਸਤਾ ਚੜ੍ਹਦੀ ਚਲੀ ਜਾਏਗੀ, ਇਕਾਗਰਤਾ ਵੀ ਵੱਧਦੀ ਚਲੀ ਜਾਏਗੀ, ਸ਼ਾਂਤੀ ਵੀ ਵੱਧਦੀ ਚਲੀ ਜਾਏਗੀ, ਸੁੱਖ ਵੀ ਵੱਧਦਾ ਚਲਾ ਜਾਏਗਾ, ਅਟੈਚਮੈਂਟ ਟੁੱਟਦੀ ਚਲੀ ਜਾਏਗੀ, ਜ਼ਿੰਦਗੀ ਕੁਛ ਹੋਰ ਦੀ ਹੋਰ ਹੋ ਜਾਏਗੀ, ਲੋਕ ਸੁਖੀ ਪਰ ਲੋਕ ਸੁਹੇਲੇ ਹੋ ਜਾਵਾਂਗੇ। ਔਰਤਾਂ ਤੇ ਇਉਂ ਆਪਣੇ ਚੱਲਣ ਦੀ ਕੋਸ਼ਿਸ਼ ਕਰੋ ਭਾਵੇਂ 18-20 ਦਿਨ ਹੀ ਹੋਏ ਨੇ ਇੱਥੇ, ਕੱਲ੍ਹ ਤੋਂ ਮੇਰੇ ਪ੍ਰੋਗਰਾਮ ਸ਼ੁਰੂ ਹੈ। ਸੋ 15 ਦਿਨ ਵਾਸਤੇ ਹੌਲੀ ਹੌਲੀ ਤੁਹਾਡੇ ਇਸ ਇਲਾਕੇ ਜਿਵੇਂ ਪਹਿਲੇ ਸਾਲਾਂ ਵਿੱਚ ਹੁੰਦਾ, ਉਸ ਤੋਂ ਬਾਅਦ ਮੋਦੀ ਨਗਰ ਹੈ, ਫਿਰ ਸ਼ਾਹਦਰੇ ਹੈ, ਫਿਰ ਗਾਜ਼ੀਆਬਾਦ ਹੈ, ਉਸ ਤੋਂ ਬਾਅਦ ਬੁਲੰਦ ਸ਼ਹਿਰ ਹੈ, ਇਤਾਦ, ਇਹਨਾਂ ਸਾਰਿਆਂ ਸ਼ਹਿਰਾਂ ਵਿੱਚ ਥੋੜ੍ਹਾ ਥੋੜ੍ਹਾ ਸਮਾਂ ਦਿੱਤਾ ਹੋਇਆ ਹੈ, ਪਤਾ ਲੱਗਦਾ ਚਲਾ ਜਾਏਗਾ। ਸੋ ਕੱਲ੍ਹ ਤੋਂ ਮੇਰਠ ਦੀਵਾਨ ਸ਼ੁਰੂ ਹੋ ਜਾਣਗੇ। ਇਸ ਵਾਸਤੇ ਇਹਨਾਂ ਜਿਹੜੇ ਰੋਜ਼ ਦੇ ਵਚਨ ਸੁਣਦੇ ਰਹੇ, ਇਹਨਾਂ ਨੂੰ ਯਾਦ ਕਰਕੇ ਅਮਲ ਕਰਕੇ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ। ਹੁਣ ਗੁਰੂ ਸਤੋਤਰ ਪੜ੍ਹੋ।
ਤਨ ਹੈ ਤਨ ਹੈ ਤਨ ਗੁਰੂ ਨਾਨਕ ਸਾਹਿਬ ਤਨ ਹੈ Thank you.
निवारण हारा दुख हंता सुख रास ताको विघ्न न को लागे जाके प्रभ आगे अरदास। एक ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं। ਪਿਰਥੋਂ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਥਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਕਰ ਨੌ ਨਿਧ ਆਵੇ ਥਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਚੌਹਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਨਾਮ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਕਰਣਾ ਨਿਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਕੀਰਤਨ ਵਖਿਆਨ ਹੋਏ ਹਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਅੱਗੇ ਵਾਸਤੇ ਸੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ੋ ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਵਲਾਂ ਦੀ ਪ੍ਰੀਤ ਬਖਸ਼ੋ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਲ ਚਿੱਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੋਲੇ ਸੋਲਿਆਂ
ਨਾਮ ਸ੍ਰੀ ਵਾਹਿਗੁਰੂ ਗੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲ ਤੇਰਾ ਕੋ ਪ੍ਰਭੂ ਜਨ ਨਾਨਕ ਦੇ ਕਰ ਹੱਥ ਦਨਾ ਸ਼ਰੀ ਮਹੱਲਾ ਪੰਜਵਾਂ ਚਤਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀ ਨੋ ਦਾਸ ਕਾ ਦੁਖ ਵਿਦਾਰੋ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਓ ਗਣ ਸਭ ਮੇਟੇ ਦਿਆਲ ਪੁਰਖ ਬਖਸੰਦ ਰਹਾਓ ਜੋ ਮਾਂਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਸੱਚ ਹੋਵੇ ਜੋ ਮਾਂਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ